विरंग करत ब्रह्म मोह कै उप गुबार पर्यो है इता गब आकाश न मावत बिष्टा अस्त क्रिम उदर पर्यो है माया रंग बिरंग करत ब्रह्म मोह कै कूप गुबार पर्यो है इता गब आकाश न मावत बिष्टा अस्त क्रिम उदर पर्यो है दाह दिशताए महा बिख्या को पार तन छीन अज्ञान हरियो है जोबन बीत जरा रोग ग्रस्यो जम दूतन डन मृत मरियो है अनिक जोन संकट नरक पुंजत शासन दुख गरत गरयो है प्रेम भगत उदरै से नानक कर कृपा संत आप करयो है अनिक जोन संकट नरक पुंचत शासन दुख गरत गरयो है प्रेम भगत उदरै से नानक कर कृपा संत आप करयो है वाहिगुरु जी का खालसा वाहिगुरु जी की फतेह। परम सम्मान योग दीन दुनी दे मालक धन धन गुरु ग्रंथ साहब महाराज सचे पातशाह जी दे सजे हुए पावन दरबार दियां हाजरियां भरदियां होया आप सरबत संगत ने बड़े ही अदब प्यार सत्कार सहित गुरु सवारियां पासों महाराज दी अमृतमई पावन बाणी दा कीर्तन श्रवण कीता है। उपरंत धन धन गुरु अर्जन साहब महाराज जी दा उच्चारण कीता होया मुखवाक सवैया जिस दा पाठ आप जी ने दास पासों सुनिया है हजूर दा उच्चारण कीता होया ए पावन उपदेश गुरु ग्रंथ साहिब महाराज जी दे मुबारक अंक 1388 उपर सुभायमान है। महाराज बख्शिश करदे होए फरमाउंदे ने हे मनुख माया दे प्यार अते अनेकां ही तमाशियां दे हनेरे खूह विच तू डिगा होया है। इस दियां दो वजह हन दो कारण हन पहला है भरम और दूजा है मोह। गुरु ग्रंथ साहिब महाराज की पावन बाणी जीवन नूं सेध देण दा मार्ग है। इउं कह लईए कि जीवन दे फलसफे की गल गुरु ग्रंथ साहिब महाराज की मुबारक बाणी साडे नाल सांझियां कर दीए। मनुख अपने जीवन नूं इस संसार विच जिउंदिया होया किवें उचेरा जी सकदा किवें सचियारा बन के रह सकदा संसार दे पदार्था अंदर अपने जीवन नूं किवें माण सकदा है सही अर्थां दे अंदर इस दी गल धन गुरु ग्रंथ साहिब महाराज समझाउंदे ने। ਜੀਵਨ ਦੀ ਇਸ ਖੇਡ ਨੂੰ ਸਮਝਣ ਵਾਸਤੇ ਸਤਿਗੁਰੂ ਮਹਾਰਾਜ ਵੱਖ ਵੱਖ ਤਰੀਕਿਆਂ ਦੇ ਨਾਲ ਆਪਣਾ ਉਪਦੇਸ਼ ਵੱਖੋ ਵੱਖਰੇ ਪ੍ਰਤੀਕ ਵਰਤ ਕੇ ਉਦਾਹਰਣਾਂ ਵਰਤ ਕੇ ਸਾਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਿ ਅਸੀਂ ਆਪਣੇ ਇਸ ਜੀਵਨ ਦੇ ਪ੍ਰਤੀ ਸੁਚੇਤ ਹੋ ਕੇ ਰਹਿ ਸਕੀਏ। ਜਾਗਦਿਆਂ ਹੋਇਆਂ ਅਸੀਂ ਆਪਣੇ ਜੀਵਨ ਨੂੰ ਚੇਤੰਨ ਹੋ ਕੇ ਜੀਉ ਸਕੀਏ। ਮਹਾਰਾਜ ਕਹਿੰਦੇ ਦੋ ਵਜ੍ਹਾ ਹਨ ਜਿਸ ਕਰਕੇ ਤੂੰ ਬਹੁਤ ਹੀ ਤਮਾਸ਼ਿਆਂ ਦੇ ਅੰਦਰ ਚਸਕਿਆਂ ਦੇ ਅੰਦਰ ਉਲਝ ਜਾਂਦਾ ਹੈ ਔਰ ਇੱਕ ਹਨੇਰੇ ਖੂਹ ਵਿੱਚ। ਹਨੇਰੇ ਖੂਹ ਦਾ ਅਰਥ ਹੈ ਵੀ ਜਿੱਥੇ ਚਾਰ ਸ਼ਫੇਰੇ ਅੰਧਕਾਰ ਹੈ। ਹਨੇਰੇ ਖੂਹ ਦਾ ਮਤਲਬ ਜਿੱਥੇ ਤੁਰੀ ਕੋਈ ਆਵਾਜ਼ ਸੁਣਨ ਵਾਲਾ ਨਹੀਂ, ਤੂੰ ਐਸੀ ਜਗ੍ਹਾ ਦੇ ਉੱਤੇ ਇਹੋ ਜਿਹਾ ਜੀਵਨ ਜੀ ਰਿਹਾ ਮਾਨੋ ਡੂੰਘੀ ਖੱਡ ਵਿੱਚ ਡਿੱਗਾ ਹੋਇਆ। ਤੂੰ ਖੂਹ ਖਾਤੇ ਵਿੱਚ ਡਿੱਗਣ ਦਾ ਭਾਵ ਇਹ ਹੁੰਦਾ ਹੈ ਵੀ ਨਿਵਾਣ ਵੱਲ ਜਾ ਰਿਹਾ, ਤੂੰ ਨੀਵੇਂ ਪਾਸੇ ਜੀ ਰਿਹਾ। ਅਸੀਂ ਅਕਸਰ ਹੀ ਇੱਕ ਪ੍ਰਤੀਕ ਵਰਤਦੇ ਹਾਂ ਆਮ ਉਦਾਹਰਣ ਵੀ ਅਸੀਂ ਤੇ ਨਹੀਂ ਸੀ ਸੋਚਿਆ ਵੀ ਤੂੰ ਇੰਨਾ ਡਿੱਗ ਵੀ ਸਕਦਾ, ਜਾਂ ਕਿਸੇ ਮਨੁੱਖ ਦੇ ਕਰਤੱਵ ਨੂੰ ਵੇਖ ਕੇ ਅਸੀਂ ਇਹ ਉਸਦੇ ਲਈ ਬੋਲ ਵਰਤੋਂ ਦੇ ਵਿੱਚ ਲਿਆਉਂਦੇ ਹਾਂ ਵੀ ਤੂੰ ਇਸ ਤਰ੍ਹਾਂ ਖੂਹ ਚ ਡਿੱਗ ਪਵੇਂਗਾ। ਸਾਨੂੰ ਨਹੀਂ ਸੀ ਪਤਾ ਖੂਹ ਚ ਡਿੱਗਣ ਦਾ ਮਤਲਬ ਹੁੰਦਾ ਨੀਵਾਂ ਕਿਰਦਾਰ ਬਣਾ ਲੈਣਾ, ਨੀਵਾਂ ਜੀਵਨ ਜਿਉਣਾ, ਔਗਣਾਂ ਨਾਲ ਐਬਾਂ ਨਾਲ ਭਰ ਜਾਣਾ। ਉਹਨੂੰ ਅਸੀਂ ਕਹਿੰਦੇ ਹਾਂ ਬੰਦਾ ਖੂਹ ਚ ਡਿੱਗਿਆ ਹੋਇਆ, ਜਾਂ ਅਸੀਂ ਕਹਿੰਦੇ ਇਹ ਤਾਂ ਬੰਦਾ ਡਿੱਗ ਪਿਆ, ਇਹ ਤਾਂ ਗਿਰ ਗਿਆ। ਸਤਿਗੁਰੂ ਮਹਾਰਾਜ ਉਹੀ ਪ੍ਰਤੀਕ ਨੇ ਆਪਣੇ ਸ਼ਬਦਾਂ ਵਿੱਚ ਵਰਤਦੇ ਨੇ ਵੀ ਤੂੰ ਤਾਂ ਹਨੇਰੇ ਖੂਹ ਚ ਡਿੱਗਾ, ਭਾਵੇਂ ਵੀ ਜਿੱਥੇ ਚਾਰ ਸਵੇਰੇ ਹਨੇਰਾ ਹੀ ਹਨੇਰਾ, ਤੂੰ ਇੰਨਾ ਅਗਿਆਨਤਾ ਕਰਕੇ ਇੰਨਾ ਨੀਵਾਂ ਚਲਾ ਗਿਆ, ਇੰਨਾ ਪਤਨ ਵਿੱਚ ਚਲਾ ਗਿਆ, ਤੇਰੇ ਪੱਲੇ ਕੋਈ ਗੁਣ ਕੋਈ ਕਿਰਦਾਰ ਨਹੀਂ ਰਹਿ ਗਿਆ, ਤੂੰ ਆਪਣਾ ਜੀਵਨ ਮਨੁੱਖੀ ਸੁਭਾਅ ਗਵਾ ਲਿਆ ਅਗਿਆਨਤਾ ਦੀ ਖੱਡ ਵਿੱਚ ਡਿੱਗ ਕੇ। ਤੇ ਇਸ ਅਗਿਆਨਤਾ ਦੀ ਖੱਡ ਵਿੱਚ ਡਿੱਗ ਕੇ ਤੂੰ ਮਾਇਆ ਦੇ ਰੰਗ, ਰੰਗ ਦਾ ਅਰਥ ਹੁੰਦਾ ਪਿਆਰ, ਬਰੰਗ ਦਾ ਅਰਥ ਹੁੰਦਾ ਹੈ ਤਮਾਸ਼ੇ, ਕਈ ਕਿਸਮ ਦੇ ਤਮਾਸ਼ਿਆਂ ਦੇ ਵਿੱਚ ਤੇਰਾ ਮਨ ਉਲਝਿਆ ਹੋਇਆ ਹੈ। ਹੁਣ ਸਤਿਗੁਰੂ ਦਾਤਾਰ ਜੀ ਆਖਦੇ ਦੋ ਕਾਰਨ ਭਰਮ ਮੋਹ ਹੈ। ਭਰਮ ਦਾ ਅਰਥ ਹੁੰਦਾ ਹੈ ਭੁਲੇਖਾ, ਹਨੇਰਾ ਹੈ ਚਾਰ ਸ਼ਫੇਰੇ, ਬਾਹਰ ਰੱਸੀ ਪਈ ਹੋਈ ਏ ਤੇ ਮਨੁੱਖ ਨੂੰ ਇਵੇਂ ਲੱਗਿਆ ਵੀ ਜਿਵੇਂ ਸੱਪ ਹੈ, ਉਹਨੇ ਰੌਲਾ ਪਾਇਆ ਸਾਰੇ ਚਾਰ ਸ਼ਫੇਰੇ, ਸਾਰਿਆਂ ਨੂੰ ਡਰ ਪੈਦਾ ਹੋ ਗਿਆ ਵੀ ਸੱਪ ਹੈ ਸਾਡੇ ਘਰ ਦੇ ਅੰਦਰ। ਸਿਆਣੇ ਬਜ਼ੁਰਗ ਨੇ ਆਖਿਆ ਵੀ ਪਹਿਲਾਂ ਕੋਈ ਦੀਵਾ ਬੱਤੀ ਕੋਈ ਲਾਈਟ ਤੇ ਬਾਲੋ ਪਤਾ ਤੇ ਲੱਗੇ। ਜਦੋਂ ਲਾਈਟ ਆਨ ਕੀਤੀ ਚਾਨਣ ਕੀਤਾ ਪਤਾ ਲੱਗਿਆ ਵੀ ਇਹ ਤੇ ਰੱਸੀ ਪਈ ਏ। ਹੁਣ ਉਹ ਸਾਰੇ ਉਹਦੇ ਵੱਲ ਵੇਖ ਰਹੇ ਸਨ ਵੀ ਤੂੰ ਬੇਵਜ੍ਹਾ ਕਾਹਤੋਂ ਰੌਲਾ ਪਾਇਆ, ਸਾਰਿਆਂ ਨੂੰ ਡਰਾ ਕੇ ਰੱਖ ਦਿੱਤਾ। ਉਹ ਕਹਿਣ ਲੱਗਿਆ ਮੈਂ ਕੀ ਕਰਦਾ, ਮੈਨੂੰ ਜਿਵੇਂ ਦੱਸਿਆ ਮੈਂ ਉਵੇਂ ਕਹਿ ਦਿੱਤਾ। ਹੁਣ ਹੈ ਰੱਸੀ ਨਜ਼ਰ ਆਉਂਦੀ ਏ ਸੱਪ, ਕਿਉਂ ਭਲਾ? ਕਿਉਂਕਿ ਹਨੇਰੇ ਦੇ ਕਾਰਨ ਨਜ਼ਰ ਨੂੰ ਧੋਖਾ ਪਿਆ, ਜੋ ਵਿਖਾਈ ਦਿੱਤਾ ਜੋ ਪ੍ਰਤੀਤ ਹੋਇਆ ਮਨੁੱਖ ਨੂੰ ਮਹਿਸੂਸ ਹੋਇਆ ਉਹੀ ਉਹਨੇ ਕਹਿਣਾ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਮਾਧਵੇ ਕਿਆ ਕਹੀ ਹੈ ਭਰਮ ਐਸਾ ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਦੀ ਪਰਿਭਾਸ਼ਾ ਹੀ ਇਹ ਹੈ ਵੀ ਜਿਹੋ ਜਿਹਾ ਅਸੀਂ ਕਿਸੇ ਚੀਜ਼ ਨੂੰ ਮੰਨ ਕੇ ਬਹਿ ਗਏ ਉਹੋ ਜਿਹੀ ਹੈ ਨਹੀਂ, ਅਸੀਂ ਭੁਲੇਖਾ ਖਾ ਗਏ ਉਹਨੂੰ ਸਮਝਣ ਦੇ ਵਿੱਚ ਵੇਖਣ ਦੇ ਵਿੱਚ। ਚੀਜ਼ ਕੋਈ ਹੋਰ ਏ, ਨਜ਼ਰ ਕੁਝ ਹੋਰ ਆ ਰਿਹਾ, ਇਹਨੂੰ ਭੁਲੇਖਾ ਕਿਹਾ ਜਾਂਦਾ। ਭਰਮ ਕਹਿੰਦੇ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ। ਹੁਣ ਸਤਿਗੁਰੂ ਮਹਾਰਾਜ ਜੀ ਉਦਾਹਰਣ ਦਿੰਦੇ ਨੇ ਬਾਣੀ ਦੇ ਅੰਦਰ, ਇਹ ਉਦਾਹਰਣ ਬੜੀ ਵਾਰ ਵਰਤੋਂ ਵਿੱਚ ਆਈਏ। ਮਿਰਗ ਮਿਰਗ ਕਹਿੰਦੇ ਨੇ ਹਿਰਣ ਨੂੰ, ਹਿਰਣ ਦੀ ਤੇ ਮਾਰੂਥਲ ਦੀ ਉਦਾਹਰਣ ਵੀ ਹਿਰਣ ਨੂੰ ਪਿਆਸ ਲੱਗੀ ਤੇ ਉਹ ਨਾ ਚਾਰ ਸ਼ਫੇਰੇ ਮੂੰਹ ਚੁੱਕ ਕੇ ਵੇਖਦਾ ਵੀ ਕਿਧਰੇ ਪਾਣੀ ਹੈ ਮਾਰੂਥਲ ਦੇ ਵਿੱਚ, ਜਿੱਥੇ ਰੇਤ ਹੀ ਰੇਤ ਹੈ ਚਾਰ ਸ਼ਫੇਰੇ ਉੱਚੇ ਉੱਚੇ ਟਿੱਬੇ ਨੇ ਰੇਤ ਦੇ। ਦੁਪਹਿਰ ਦਾ ਸਮਾਂ, ਧੁੱਪ ਦੇ ਨਾਲ ਗਰਮੀ ਦੇ ਨਾਲ ਬੇਹਾਲ ਹੋਇਆ ਹਿਰਨ ਨਜ਼ਰ ਦੌੜਾਉਂਦਾ ਪਿਆਸ ਦੇ ਕਾਰਨ ਵੀ ਕਿੱਥੇ ਪਾਣੀ ਹੋਵੇ ਤੇ ਮੈਂ ਪੀ ਲਵਾਂ। ਉਹਨੇ ਦੂਰ ਜਦੋਂ ਵੇਖਿਆ ਤੇ ਉਹਨੂੰ ਨਜ਼ਰ ਪਿਆ ਵੀ ਪਾਣੀ ਹੈ, ਪਾਣੀ ਲਿਸ਼ਕ ਰਿਹਾ, ਉਧਰ ਨੂੰ ਭੱਜਿਆ ਦੌੜਿਆ। ਪਰ ਕਮਾਲ ਦੀ ਗੱਲ ਇਹ ਸੀ ਵੀ ਜਿੰਨਾ ਉਹ ਦੌੜ ਰਿਹਾ ਸੀ ਨਾ ਪਾਣੀ ਓਨਾ ਹੀ ਉਹਨੂੰ ਅੱਗੇ ਨਜ਼ਰ ਆ ਰਿਹਾ ਸੀ, ਇਸ ਕਰਕੇ ਉਹ ਦੌੜਦਾ ਹੀ ਤੁਰਿਆ ਗਿਆ ਵੀ ਮੈਂ ਛੇਤੀ ਪਹੁੰਚ ਜਾਵਾਂ ਤੇ ਪਿਆਸ ਦੂਰ ਕਰ ਲਵਾਂ। ਹੁਣ ਇੰਨਾ ਕੁ ਦੌੜਿਆ ਵੀ ਸਰੀਰ ਦੀ ਰਹਿੰਦੀ ਖੂੰਹਦੀ ਐਨਰਜੀ ਤਾਕਤ ਵੀ ਖਤਮ ਹੋ ਗਈ ਗਰਮੀ ਨਾਲ ਬੇਹਾਲ ਪਿਆਸਾ ਆਖਰ ਦਮ ਟੁੱਟਿਆ ਤੇ ਡਿੱਗ ਗਿਆ ਮਰ ਗਿਆ। ਪਰ ਸੋਚਣ ਵਾਲੀ ਗੱਲ ਸੀ ਕਿ ਜਿੰਨਾ ਉਹ ਦੌੜਿਆ ਪਾਣੀ ਦੇ ਥੋੜਾ ਬਹੁਤ ਤੇ ਨੇੜੇ ਪਹੁੰਚਦਾ ਪਰ ਨਹੀਂ ਪਹੁੰਚਿਆ ਕਿਉਂਕਿ ਪਾਣੀ ਉੱਥੇ ਹੈ ਹੀ ਨਹੀਂ ਸੀ। ਸੂਰਜ ਦੀਆਂ ਕਿਰਨਾਂ ਦੇ ਨਾਲ ਧੁੱਪ ਦੇ ਨਾਲ ਦੂਰ ਰੇਤ ਦਾ ਇੱਕ ਟਿੱਬਾ ਲਿਸ਼ਕ ਰਿਹਾ, ਉਸ ਪਾਸੇ ਵੱਲ ਦੌੜਿਆ ਚੱਲਿਆ ਜਾ ਰਿਹਾ। ਉਹਨੂੰ ਨਜ਼ਰ ਆਇਆ ਵੀ ਜਿਵੇਂ ਪਾਣੀ ਲਿਸ਼ਕ ਰਿਹਾ, ਪਿਆਸੇ ਨੂੰ ਪਾਣੀ ਨਜ਼ਰ ਆਇਆ, ਲਿਸ਼ਕ ਰਿਹਾ ਸੀ ਰੇਤ ਦਾ ਉੱਚਾ ਟਿੱਬਾ ਧੁੱਪ ਦੀਆਂ ਕਿਰਨਾਂ ਦੇ ਨਾਲ, ਸੂਰਜ ਦੀਆਂ ਕਿਰਨਾਂ ਨਾਲ, ਧੁੱਪ ਨਾਲ, ਚਾਨਣ ਨਾਲ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਨੇ ਕੈਸਾ ਭਰਮ ਹੈ, ਭਰਮ ਦੇ ਵਿੱਚ ਹੀ ਭੱਜਾ ਜਾ ਰਿਹਾ, ਭਰਮ ਦਾ ਭਰਮ ਭੁਲਾਇਆ ਹੀ ਹੈ। ਇਸ ਕਰਕੇ ਸਤਿਗੁਰੂ ਨੇ ਸ਼ਬਦ ਵਰਤਿਆ, ਕਹਿੰਦੇ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤ। ਕੋਈ ਰੁੱਖ ਦੀ ਸ਼ਾਨ ਨੂੰ ਫੜ ਕੇ ਖਲੋ ਸਕਦਾ? ਕੋਈ ਆਖੇ ਦਰਖਤ ਦੀ ਸ਼ਾਨ ਨੂੰ ਮੈਂ ਫੜ ਲਵਾਂ ਤੇ ਇਹ ਇੱਥੇ ਹੀ ਰਹਿ ਜਾਏਗੀ? ਪਰਛਾਵੇਂ ਕਦੇ ਹੱਥਾਂ ਵਿੱਚ ਨਹੀਂ ਆਉਂਦੇ ਤੇ ਪਰਛਾਵਿਆਂ ਨੂੰ ਕਦੇ ਫੜਿਆ ਨਹੀਂ ਜਾ ਸਕਦਾ, ਕੰਟਰੋਲ ਨਹੀਂ ਕੀਤਾ ਜਾ ਸਕਦਾ, ਪਰਛਾਵੇਂ ਕਦੇ ਕੰਟਰੋਲ ਵਿੱਚ ਨਹੀਂ ਹੁੰਦੇ। ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਆਖਦੇ ਨੇ ਸਹਿਸ ਕ੍ਰਿਤੀ ਸਲੋਕ ਹੈ, ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ, ਕਹਿੰਦੇ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ। ਜਿਵੇਂ ਮ੍ਰਿਗ ਦੇ ਕਾਬੂ ਵਿੱਚ ਨਹੀਂ ਆਇਆ ਪਾਣੀ, ਕਿਉਂਕਿ ਜੋ ਹੈ ਹੀ ਨਹੀਂ ਉਹ ਆਉਂਦਾ ਕਿੱਥੋਂ, ਹੈ ਹੀ ਕੱਖ ਨਹੀਂ ਸੀ, ਭੁਲੇਖਾ ਸੀ, ਹੈ ਕੁਝ ਹੋਰ, ਨਜ਼ਰ ਕੁਝ ਹੋਰ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਗੰਧਰਵ ਇੱਕ ਮਿਥੀ ਹੋਈ ਨਗਰੀ, ਪੁਰਾਣਾ ਦੇ ਵਿੱਚ ਲਿਖਿਆ ਇੱਕ ਆਪਣੀ ਨਗਰੀ ਵਸਾ ਲਈ ਸੀ ਹਰੀ, ਉਹਨੂੰ ਗੰਧਰਵ ਨਗਰੀ ਕਹਿੰਦੇ ਨੇ, ਧਰਤੀ ਤੇ ਅਸਮਾਨ ਦੇ ਵਿਚਕਾਰ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਉਹਦੀ ਕੋਈ ਹੋਂਦ ਨਹੀਂ ਨਾ, ਇੱਕ ਮੇਥੇ। ਤੀਸਰੀ ਉਦਾਹਰਣ ਦਿੱਤੀ, ਕਹਿੰਦੇ ਜਿਵੇਂ ਦ੍ਰੁਮ ਛਾਇਆ ਦਰਖਤ ਦੀ ਸ਼ਾਨ, ਰੁੱਖ ਦੀ ਸ਼ਾਨ, ਉਹਦੇ ਪਰਛਾਵੇਂ ਨੂੰ ਕਦੇ ਕੋਈ ਫੜ ਸਕਦਾ? ਬੰਦਾ ਉਸ ਪਰਛਾਵੇਂ ਨੂੰ ਪੈਰ ਥੱਲੇ ਰੱਖ ਕੇ ਆਖੇ ਹੁਣ ਤਾਂ ਇਹ ਮੇਰੇ ਕਾਬੂ ਵਿੱਚ ਕਿਧਰੇ ਨਹੀਂ ਜਾਏਗਾ, ਪਰ ਜਿਉਂ ਜਿਉਂ ਸੂਰਜ ਚੱਕਰ ਕੱਟ ਰਿਹਾ, ਧਰਤੀ ਚੱਕਰ ਕੱਟ ਰਹੀ ਹੈ, ਤਿਉਂ ਤਿਉਂ ਉਹ ਪਰਛਾਵਾਂ ਬਦਲਦਾ ਜਾਣਾ, ਉਹ ਕਾਬੂ ਚ ਨਹੀਂ ਆ ਸਕਦਾ। ਇਹ ਉਦਾਹਰਣਾਂ ਦੇ ਕੇ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਕੀ ਭੁਲੇਖੇ ਵਸ ਪਏ ਹੋਏ ਹਿਰਨ ਦੇ ਕਾਬੂ ਤੇ ਕੰਟਰੋਲ ਵਿੱਚ ਪਾਣੀ ਆ ਸਕਿਆ, ਕੀ ਦਰਖਤ ਦਾ ਪਰਛਾਵਾਂ ਮਨੁੱਖ ਫੜ ਸਕਦਾ? ਨਹੀਂ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਹੇ ਮਨੁੱਖ, ਤੇਰੇ ਮਨ ਵਿੱਚ ਵੀ ਅਨੇਕਾਂ ਹੀ ਭਰਮ ਹੋਣਗੇ ਜਿਹੜੇ ਸੱਚ ਨਹੀਂ ਹੋਣੇ, ਤੇਰੇ ਵਿੱਚ ਵੀ ਅਨੇਕਾਂ ਹੀ ਐਸੇ ਖਿਆਲ ਹੋਣਗੇ, ਕੁਝ ਐਸਾ ਕੁਝ ਕੰਟਰੋਲ ਕਰਨ ਦੇ ਜੋ ਤੇਰੇ ਹੱਥ ਵਿੱਚ ਆਉਣ, ਕਿਉਂਕਿ ਤੂੰ ਭੁਲੇਖੇ ਵਿੱਚ ਜੀ ਰਿਹਾ। ਇਹ ਜੀਵਨ ਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ ਨੇ। ਤੂੰ ਕਦੇ ਸੋਚਦਾ ਵੀ ਸੁੱਖ ਮਿਲ ਜਾਏਗਾ ਬਾਹਰੋਂ ਮੈਨੂੰ ਜੇ ਮੈਂ ਆਹ ਕੰਮ ਕਰਾਂ, ਜੇ ਮੈਂ ਫਲਾਨੀ ਜਗ੍ਹਾ ਤੇ ਜਾਵਾਂ, ਜੇ ਮੈਂ ਆਹ ਧਰਮ ਕਰਮ ਕਰਾਂ, ਮੈਨੂੰ ਸੁੱਖ ਮਿਲ ਸਕਦਾ? ਗੁਰੂ ਕਹਿੰਦੇ ਨੇ ਇਦੋਂ ਵੱਡਾ ਭੁਲੇਖਾ ਹੋਰ ਕੀ ਹੋ ਸਕਦਾ? ਕਦੇ ਆਪਣੇ ਆਪ ਵਿੱਚ ਝਾਤ ਮਾਰ ਕੇ ਤੇ ਤੂੰ ਵੇਖੀ ਨਹੀਂ ਵੀ ਦੁੱਖ ਵੀ ਤੇਰੀ ਵਜ੍ਹਾ ਕਰਕੇ ਹੈ ਤੇ ਸੁੱਖ ਵੀ ਤੇਰੀ ਵਜ੍ਹਾ ਕਰਕੇ ਤੈਨੂੰ ਮਿਲ ਸਕਦਾ? ਸੁਖੀ ਹੋਣਾ ਜਾਂ ਨਾ ਹੋਣਾ ਇਹ ਬਹੁਤਾ ਤੇਰੇ ਵੱਸ ਵਿੱਚ ਹੈ। ਇਹ ਠੀਕ ਹੈ, ਬਾਹਰੋਂ ਵੀ ਲੋਕ ਸਾਨੂੰ ਪਰੇਸ਼ਾਨੀਆਂ ਖੜੀਆਂ ਕਰਦੇ ਨੇ, ਦੁਖੀ ਕਰਦੇ ਨੇ, ਸਾਡੇ ਜੀਵਨ ਚ ਰੁਕਾਵਟਾਂ ਆਉਂਦੀਆਂ ਨੇ, ਪਰ ਇਹ ਰੁਕਾਵਟਾਂ ਤਾਂ ਰਹਿਣਗੀਆਂ ਹੀ ਰਹਿਣਗੀਆਂ, ਇਹ ਉਲਝਣਾਂ ਵੀ ਹਨ, ਇਹ ਸਭ ਕੁਝ ਹੈ। ਪਰ ਗੁਰੂ ਸਾਹਿਬ ਅਗਲੀ ਗੱਲ ਕਰਦੇ ਨੇ, ਕਹਿੰਦੇ ਨੇ ਇਹ ਤਾਂ ਹੈ, ਤੂੰ ਇਹਨਾਂ ਨੂੰ ਫੜ ਕੇ ਬੈਠਾ ਰਹਿਣਾ, ਪਰ ਇੱਕ ਗੱਲ ਯਾਦ ਰੱਖ, ਸੁਖੀ ਹੋਣਾ ਕਿ ਨਹੀਂ ਹੋਣਾ ਇਹ ਤੇਰੇ ਵੱਸ ਵਿੱਚ ਹੈ ਬਹੁਤ ਕੁਝ। ਗੁਰਬਾਣੀ ਇੱਥੇ ਆ ਕੇ ਗੱਲ ਕਰਦੀ ਏ ਕਿ ਤੇਰੇ ਵੱਸ ਵਿੱਚ ਬਹੁਤ ਕੁਝ ਹੈ, ਦੁਖੀ ਹੋਣਾ ਵੀ ਤੇਰੇ ਵੱਸ ਵਿੱਚ ਹੈ ਤੇ ਸੁਖੀ ਹੋਣਾ ਵੀ ਤੇਰੇ ਵੱਸ ਵਿੱਚ ਹੈ। ਕਿਉਂ ਭਲਾ? ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੀਵਨ ਜਿਉਣ ਦਾ ਇੱਕ ਢੰਗ ਹੈ, ਜੇ ਤਾਂ ਤੇਰੇ ਮਨ ਦੀ ਅਵਸਥਾ ਹੋਵੇ ਉੱਚੀ ਸਚਿਆਰੀ, ਤੂੰ ਹੋਵੇ ਗੁਰੂ ਦੇ ਗਿਆਨ ਨਾਲ ਆਪਣੇ ਜੀਵਨ ਨੂੰ ਉਚੇਰਾ ਕਰ ਲੈਣ, ਪ੍ਰੈਕਟਿਸ ਕੀਤੀ ਹੋਵੇ ਇਸ ਗੱਲ ਦੀ, ਫੇਰ ਤਾਂ ਪਿਆਰਿਆ ਭਾਵੇਂ ਉਲਝਣਾ ਬਹੁਤ ਹੋਣ, ਤੇਰਾ ਹਾਸਾ ਤੇਰੀ ਖੁਸ਼ੀ ਕੋਈ ਤੈਥੋਂ ਖੋ ਨਹੀਂ ਸਕਦਾ। ਤੇ ਜੇ ਤੂੰ ਢੈਂਦੀ ਕਲਾ ਚ ਜੀ ਰਿਹਾ, ਚਿੰਤਾ ਚ ਜੀ ਰਿਹਾ, ਜੇ ਤੇਰੇ ਅੰਦਰ ਉਹ ਜੀਵਨ ਨਹੀਂ ਜਿਹੜਾ ਗੁਰਮਤ ਕਹਿੰਦੀ ਏ, ਫਿਰ ਤੈਨੂੰ ਸਹੂਲਤਾਂ ਬਹੁਤ ਮਿਲ ਜਾਣ, ਫਿਰ ਤੇਰੇ ਮੱਥੇ ਤੋਂ ਵੱਟ ਨਹੀਂ ਲੈਣਾ, ਤੇਰੇ ਦੁੱਖ ਨੂੰ ਕੋਈ ਦੂਰ ਨਹੀਂ ਕਰ ਸਕਦਾ, ਚੱਲਿਆ ਤੂੰ ਜਿੱਥੇ ਮਰਜ਼ੀ ਜਾਈ, ਫਿਰ ਤੈਨੂੰ ਕੋਈ ਸੁਖੀ ਵੀ ਨਹੀਂ ਕਰ ਸਕਦਾ। ਹੁਣ ਜਿਹੜੀ ਇਹ ਗੱਲ ਕਹੀ ਹੈ ਨਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਹੁਣ ਇਹ ਕੋਈ ਕਹਾਣੀ ਨਹੀਂ ਹੈ ਵੀ ਬਸ ਮਹਾਰਾਜ ਨੇ ਕਹਿ ਦਿੱਤੀ ਹੈ, ਨਾ, ਇਹ ਸਹੀ ਮਾਇਨਿਆਂ ਵਿੱਚ ਇੱਕ ਜੀਵਨ ਦੀ ਗੱਲ ਹੈ ਵੀ ਦੁੱਖ ਤਕਲੀਫਾਂ ਉਲਝਣਾ ਸਭ ਕੁਝ ਹੈ, ਪਰ ਮਨੁੱਖ ਦੁੱਖ ਨੂੰ ਮੰਨਦਾ ਨਹੀਂ, ਮੰਨਦਾ ਦਾ ਅਰਥ ਚੜ੍ਹਦੀ ਕਲਾ ਵਿੱਚ ਉਹਨੂੰ ਹੰਢਾਉਣ ਦੀ, ਉਸ ਮੁਸੀਬਤਾਂ ਨੂੰ ਵੀ ਮਖੌਲ ਕਰਨ ਦੀ ਉਹਦੇ ਅੰਦਰ ਜੁਗਤ ਆ ਗਈ, ਤਰੀਕਾ ਆ ਗਿਆ, ਉਹਦਾ ਮਾਨਸਿਕ ਪੱਧਰ ਉਚੇਰਾ ਹੋ ਗਿਆ। ਔਰ ਅੱਗੇ ਇੱਕ ਹੋਰ ਗੱਲ ਵੀ ਕਹੀਏ, ਸੁੱਖ ਸਨੇਹਰ ਭੈ ਨਹੀਂ ਜਾਕੈ, ਸੁੱਖ ਵੀ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਮਨੁੱਖ ਖੁਸ਼ ਹੀ ਨਹੀਂ ਹੁੰਦਾ ਕਦੇ। ਸੁੱਖ ਦਾ ਮਤਲਬ ਹੈ ਵੀ ਸੁੱਖਾਂ ਚ ਗਲਤਾਨ ਹੋ ਕੇ ਸੁੱਖਾਂ ਦਾ ਗੁਲਾਮ ਨਹੀਂ ਹੋ ਜਾਂਦਾ। ਉਹ ਗੁਰੂ ਨਾਨਕ ਮਹਾਰਾਜ ਦਾ ਇੱਕ ਬਚਨ ਤੁਸੀਂ ਪੜ੍ਹਦੇ ਹੋ, ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ ਤਾਮ ਨਾ ਹੋਈ। ਦੁੱਖ ਨੂੰ ਗੁਰੂ ਸਾਹਿਬ ਦਾਰੂ ਕਹਿੰਦੇ ਨੇ, ਕਿਉਂਕਿ ਕਈ ਵਾਰ ਜੇ ਮਨੁੱਖ ਨੇ ਆਪਣੇ ਜੀਵਨ ਵਿੱਚ ਕੋਈ ਮੁਸ਼ਕਲ, ਕੋਈ ਮਿਹਨਤ, ਕੋਈ ਕਰੜੀ ਘਾਲਣਾ ਦਾ ਦੌਰ ਨਾ ਵੇਖਿਆ ਹੋਵੇ ਤੇ ਮਨੁੱਖ ਬਿਲਕੁਲ ਰੇਤ ਦੀ ਕੰਧ ਵਰਗਾ ਹੁੰਦਾ, ਛੇਤੀ ਢਹਿ ਜਾਂਦਾ, ਮਜ਼ਬੂਤੀ ਨਹੀਂ, ਦ੍ਰਿੜਤਾ ਨਹੀਂ ਆਉਂਦੀ ਜੀਵਨ ਅੰਦਰ, ਪਰਪੱਕਤਾ ਨਹੀਂ ਆਉਂਦੀ ਜੀਵਨ ਦੇ ਅੰਦਰ। ਜੇ ਮਨੁੱਖ ਦੇ ਜੀਵਨ ਅੰਦਰ ਮਿਹਨਤ ਨਹੀਂ ਹੈ ਨਾ, ਜੇ ਮਨੁੱਖ ਦੇ ਜੀਵਨ ਦੇ ਅੰਦਰ ਕੋਈ ਐਸਾ ਸਮਾਂ ਨਹੀਂ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਇਹ ਬੰਦਾ ਬਿਲਕੁਲ ਮਿੱਟੀ ਦੀ ਢੇਰੀ ਏ, ਇਹਦੇ ਪੱਲੇ ਕੱਖ ਨਹੀਂ, ਨਾ ਇਹਦੇ ਅੰਦਰ ਦ੍ਰਿੜਤਾ ਆਏਗੀ, ਨਾ ਇਹਦੇ ਅੰਦਰ ਤਿਆਗ ਕਰਨ ਦੀ ਭਾਵਨਾ, ਨਾ ਕੁਰਬਾਨੀ ਦੀ ਭਾਵਨਾ, ਨਾ ਚੜ੍ਹਦੀ ਕਲਾ। ਤੇ ਸੁੱਖ ਰੋਗ ਭਇਆ ਇਸ ਕਰਕੇ ਸ਼ਬਦ ਵਰਤਿਆ ਵੀ ਬਹੁਤੀਆਂ ਸਹੂਲਤਾਂ ਦੇ ਕੇ ਇਹਨੂੰ ਵੇਖ ਲਓ, ਸੋਖੀ ਸੋਖ ਇਹਨੂੰ ਮਿਲਦੇ ਜਾਣ, ਇਹ ਵਿਲਾਸੀ ਹੋ ਕੇ ਆਪੇ ਬਰਬਾਦ ਹੋ ਜਾਏਗਾ। ਇਹਨੂੰ ਬਰਬਾਦ ਕਰਨ ਦੀ ਲੋੜ ਨਹੀਂ, ਇਹਨੂੰ ਸਹੂਲਤ ਦੇ ਦਿਓ, ਮਨ ਚਾਹੀਆਂ ਸਹੂਲਤਾਂ, ਕਿਉਂਕਿ ਮਨ ਦਾ ਕੋਈ ਲੈਵਲ ਹੈ ਨਹੀਂ, ਜਿੰਨਾ ਕੁਝ ਦੇਈ ਜਾਓਗੇ ਓਨਾ ਹੀ ਇਸ ਦਾ ਸਤਿਆਨਾਸ਼ ਕਰਦਾ ਜਾਏਗਾ, ਵਿਲਾਸੀ ਹੋ ਜਾਏਗਾ, ਵਿਕਾਰੀ ਹੋ ਜਾਏਗਾ, ਪਦਾਰਥਾਂ ਦੇ ਚਸਕੇ ਭੋਗ ਭੋਗ ਕੇ ਆਪੇ ਹੀ ਖਰਚ ਹੁੰਦਾ ਰਹੇਗਾ। ਹੁਣ ਇਸ ਨੂੰ ਇਹ ਲੱਗਦਾ ਵੀ ਮੈਂ ਭੋਗ ਰਿਹਾ ਪਦਾਰਥ, ਮੈਂ ਖਾ ਰਿਹਾ, ਮੈਂ ਪਹਿਨ ਰਿਹਾ, ਮੈਂ ਹੰਢਾ ਰਿਹਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿੱਡਾ ਵੱਡਾ ਭੁਲੇਖ ਹੈ ਵੀ ਬੰਦਿਆ ਇਹ ਤੈਨੂੰ ਹੰਢਾ ਰਹੇ ਨੇ, ਤੂੰ ਨਹੀਂ ਇਹਨਾਂ ਨੂੰ ਹੰਢਾ ਰਿਹਾ। ਖਾਂਦਿਆਂ ਖਾਂਦਿਆਂ ਮੋਹ ਇਕੱਠਾ ਪੈ ਨੰਦਿਆਂ ਸਭ ਅੰਗ, ਤੇਰੇ ਅੰਗ ਕਮਜ਼ੋਰ ਹੋ ਜਾਣੇ ਨੇ ਪਦਾਰਥ, ਉਵੇਂ ਦੇ ਪਦਾਰਥ ਨੂੰ ਕੋਈ ਫਰਕ ਪਿਆ ਤੈਨੂੰ ਪਿਆ। ਤੂੰ ਜਿਤਨੇ ਵੀ ਭੋਗ ਤੇ ਵਿਲਾਸ ਕੀਤੇ ਨੇ, ਤੇਰਾ ਜੀਵਨ ਦੁੱਭਰ ਹੋਇਆ, ਇਹਨਾਂ ਨੂੰ ਕੀ ਫਰਕ ਪਿਆ। ਅੱਜ ਤੱਕ ਸੰਸਾਰ ਵਿੱਚ ਕ੍ਰੋਧ ਬੁੱਢਾ ਨਹੀਂ ਹੋਇਆ, ਕ੍ਰੋਧ ਕਮਜ਼ੋਰ ਵੀ ਨਹੀਂ ਪਿਆ, ਪਰ ਕ੍ਰੋਧ ਨੇ ਕਿੰਨੀ ਦੁਨੀਆ ਕਮਜ਼ੋਰ ਕਰ ਛੱਡੀ ਹੈ। ਅੱਜ ਤੱਕ ਸੰਸਾਰ ਦੇ ਅੰਦਰ ਕਾਮ ਕਮਜ਼ੋਰ ਨਹੀਂ ਹੋਇਆ, ਦੁਖੀ ਨਹੀਂ ਹੋਇਆ, ਬੁੱਢਾ ਨਹੀਂ ਹੋਇਆ, ਮਰਿਆ ਨਹੀਂ, ਪਰ ਕਿੰਨੀ ਦੁਨੀਆ ਇਸ ਨਰਕ ਵਿੱਚ ਪੈ ਕੇ ਖਤਮ ਹੋਈ ਹੈ। ਸੰਸਾਰ ਦੇ ਅੰਦਰ ਹੰਕਾਰ ਕਦੇ ਬੁੱਢਾ ਕਮਜ਼ੋਰ ਨਹੀਂ ਹੋਇਆ, ਨਾ ਹੀ ਉਸ ਨੂੰ ਕੋਈ ਰੋਗ ਲੱਗਿਆ, ਪਰ ਹੰਕਾਰ ਵਿੱਚ ਪਈ ਹੋਈ ਦੁਨੀਆ ਕਿਵੇਂ ਇੱਕ ਦੂਜੇ ਦਾ ਖੂਨ ਵਹਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕੌਣ ਕਿਹਨੂੰ ਭੋਗ ਰਿਹਾ, ਇਹ ਤੇ ਗੱਲ ਸਪਸ਼ਟ ਹੀ ਹੈ, ਪਰ ਤੈਨੂੰ ਨਹੀਂ ਸਮਝ ਆਈ ਤੇ ਕੀ ਆਖਾਂ। ਤੇਰੇ ਅੰਦਰ ਇਹ ਭੁਲੇਖਾ ਵੀ ਮੈਂ ਕਰ ਰਿਹਾ, ਨਹੀਂ ਇਹ ਸਭ ਤੈਨੂੰ ਭੋਗ ਰਿਹਾ, ਯੂਜ਼ ਕਰ ਰਹੇ ਨੇ। ਇਸ ਕਰਕੇ ਦਾਤਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਕਹਿੰਦੇ ਇਹ ਹੈ ਭਰਮ, ਇਹ ਹੈ ਭੁਲੇਖਾ, ਜਿਵੇਂ ਹਨੇਰੇ ਚ ਪਈ ਹੋਈ ਰੱਸੀ ਸੱਪ ਨਜ਼ਰ ਆਉਂਦੀ ਏ, ਜਿਵੇਂ ਮਿਰਗ ਨੂੰ ਰੇਤ ਦਾ ਲਿਸ਼ਕਦਾ ਟਿੱਬਾ ਪਾਣੀ ਨਜ਼ਰ ਆਉਂਦਾ ਹਿਰਨ ਨੂੰ, ਜਿਸ ਤਰ੍ਹਾਂ ਕੋਈ ਮਨੁੱਖ ਦਰਖਤ ਦੇ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼ ਕਰੇ, ਠੀਕ ਇਸੇ ਤਰੀਕੇ ਨਾਲ ਹੇ ਮਨੁੱਖ ਤੇਰੇ ਮਨ ਅੰਦਰ ਇਹ ਭਰਮ ਹਨ ਵੀ ਮੈਂ ਸਦੀਵ ਕਾਲ ਹਮੇਸ਼ਾ ਵਾਸਤੇ ਸੰਸਾਰ ਦੀ ਮਲਕੀਅਤ ਨੂੰ ਮਾਣ ਸਕਦਾ, ਮੈਂ ਹਮੇਸ਼ਾ ਵਾਸਤੇ ਇਹਨਾਂ ਚਸਕਿਆਂ ਚ ਪੈ ਕੇ ਆਤਮਕ ਮਾਨਸਿਕ ਸੁੱਖ ਲੈ ਸਕਦਾ, ਮੇਰਾ ਜੀਵਨ ਐਵੇਂ ਸੰਤੁਸ਼ਟ ਤੇ ਤਸੱਲੀ ਵਾਲਾ ਹੋ ਸਕਦਾ, ਇਵੇਂ ਹੀ ਇਹੋ ਹੀ ਅਸਲੀ ਜੀਵਨ ਹੈ। ਐਸੇ ਅਣਗਿਣਤ ਭੁਲੇਖੇ ਤੇਰੇ ਮਨ ਅੰਦਰ ਭਰੇ ਪਏ ਨੇ ਬਹੁਤ ਸਾਰੇ। ਧੰਨ ਗੁਰੂ ਅਮਰਦਾਸ ਮਹਾਰਾਜ, ਸਤਿਗੁਰੂ ਜੀ ਉਸ ਵੇਲੇ ਗੋਇੰਦਵਾਲ ਸਾਹਿਬ ਰਹਿੰਦੇ ਸਨ। ਭੱਟ ਸਾਹਿਬਾਨਾਂ ਨੇ ਆਪਣੀ ਬਾਣੀ ਵਿੱਚ ਆਖਿਆ ਗੋਬਿੰਦਵਾਲ, ਵੈਸੇ ਬਾਣੀ ਦੇ ਅੰਦਰ ਸ਼ਬਦ ਗੋਇੰਦਵਾਲ ਲਈ ਗੋਬਿੰਦਵਾਲ ਵਰਤਿਆ, ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਨ ਤੀਰ ਬਿਪਾਸ ਬਨਾਇਓ, ਬਿਪਾਸ ਕਹਿੰਦੇ ਨੇ ਬਿਆਸਾ ਦਰਿਆ ਨੂੰ, ਬਿਆਸ ਦਰਿਆ ਦੇ ਕੰਢੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਇੱਕ ਨਾਮ ਗਿਆਨ ਦੀ ਵਿਚਾਰ ਦ੍ਰਿੜ ਕਰਵਾ ਰਹੇ ਨੇ। ਤੇ ਭੱਟਾ ਨੇ ਆਖਿਆ ਵੀ ਸਤਿਗੁਰੂ ਸੱਚੇ ਪਾਤਸ਼ਾਹ ਇੰਨਾ ਇੱਥੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਗਿਆਨ ਨਾਲ ਜੋੜਦੇ ਨੇ ਮਨੁੱਖਤਾ ਨੂੰ, ਇਵੇਂ ਲੱਗਦਾ ਜਿਵੇਂ ਅਸੀਂ ਸਹੀ ਮਾਇਨਿਆਂ ਵਿੱਚ ਰੱਬ ਦੀ ਨਗਰੀ ਚ ਆ ਗਏ ਹੋਈਏ, ਮਾਹੌਲ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਇੱਥੇ ਬਿਰਾਜਮਾਨ ਨੇ। ਲਾਹੌਰ ਦਾ ਰਹਿਣ ਵਾਲਾ ਹੈ ਇੱਕ ਵਿਅਕਤੀ, ਨੌਜਵਾਨ ਹੈ, ਜਵਾਨੀ ਦੀ ਦਹਿਲੀਜ਼ ਤੱਕ ਪਹੁੰਚਦਿਆਂ, ਕਿਉਂਕਿ ਜਦੋਂ ਜੀਵਨ ਅੰਦਰੋਂ ਹੋਸ਼ ਟਿਕਾਣੇ ਲੱਗਦੀ ਏ, ਜ਼ਿੰਦਗੀ ਤਬਾਹੀ ਵੱਲ ਵਧਦੀ ਏ। ਜਿੱਥੇ ਮਨੁੱਖ ਦੇ ਜੀਵਨ ਅੰਦਰ ਜੋਸ਼ ਦਾ ਹੋਣਾ ਬੜਾ ਜ਼ਰੂਰੀ ਏ, ਉੱਥੇ ਹੋਸ਼ ਦਾ ਹੋਣਾ ਬੜਾ ਜ਼ਰੂਰੀ ਏ, ਕਿਉਂਕਿ ਹੋਸ਼ ਹੀ ਜੋਸ਼ ਨੂੰ ਸਹੀ ਢੰਗ ਦੇ ਨਾਲ ਵਰਤੋਂ ਵਿੱਚ ਲਿਆ ਸਕਦੀ ਏ। ਤੇ ਜੇ ਮਨੁੱਖ ਦੇ ਪੱਲੇ ਤਾਕਤ ਤੇ ਬਹੁਤ ਏ, ਅਕਲ ਨਹੀਂ ਏ, ਤਾਂ ਉਹ ਤਾਕਤ ਜਿਹੜੀ ਏ ਉਹ ਬਰਬਾਦੀਆਂ, ਨੁਕਸਾਨ ਤੇ ਤਬਾਹੀਆਂ ਦਾ ਸਾਧਨ ਬਣ ਜਾਂਦੀ ਏ। ਉਹ ਕੋਈ ਲਾਭ ਕੋਈ ਫਾਇਦਾ ਮਨੁੱਖ ਨੂੰ ਨਹੀਂ ਦੇ ਸਕਦੀ। ਤਲਵਾਰ ਸਿਆਣੇ ਮਨੁੱਖ ਦੇ ਹੱਥ ਵਿੱਚ ਹੋਵੇ ਤਾਂ ਕਿਸੇ ਦੀ ਰੱਖਿਆ ਕਰ ਦੇਗੀ, ਮੂਰਖ ਦੇ ਹੱਥ ਵਿੱਚ ਹੋਵੇ ਤੇ ਕਤਲ ਕਰ ਦੇਗੀ। ਫਰਕ ਇਹ ਨਹੀਂ ਹੈ, ਤਾਂ ਲੋਹੇ ਦਾ ਹੀ ਟੁਕੜਾ, ਪਰ ਜਿਹਦੇ ਹੱਥ ਵਿੱਚ ਇਹ ਨਾ, ਡਿਪੈਂਡ ਉਹਦੇ ਤੇ ਕਰਦਾ, ਨਿਰਭਰ ਕਰਦਾ ਵੀ ਉਹ ਬੰਦਾ ਕਿਹੋ ਜਿਹੀ ਮੱਤ ਦਾ, ਕਿਹੋ ਜਿਹੀ ਅਕਲ ਦਾ। ਜੇ ਤਾਂ ਮੂਰਖ ਦੇ ਹੱਥ ਵਿੱਚ ਹੈ ਤੇ ਕਤਲ ਕਰੇਗਾ, ਬੇਗੁਨਾਹਾਂ ਨੂੰ ਮਾਰੇਗਾ, ਖੂਨ ਡੋਲੇਗਾ, ਅਤਿਆਚਾਰ ਤੇ ਜ਼ੁਲਮ ਹੋਏਗਾ। ਜੇ ਅਕਲਮੰਦ ਦੇ ਹੱਥ ਵਿੱਚ ਉਹਦੇ ਅੰਦਰ ਦਰਦ ਆਉਣਾ ਵੀ ਬੇਗੁਨਾਹ ਮਰ ਰਹੇ ਨੇ ਮੈਂ ਬਚਾਵਾਂ, ਉਹਨੇ ਰਾਖੀ ਕਰ ਲੈਣੀ, ਉਹਦੀ ਤਲਵਾਰ ਢਾਲ ਬਣ ਜਾਂਦੀ ਏ ਤੇ ਮੂਰਖ ਦੀ ਤਲਵਾਰ ਕਤਲ ਕਰਦੀ ਏ। ਫਰਕ ਇਹਨਾਂ ਹੁਣ ਫਰਕ ਕੀ ਹੈ, ਦੋਵਾਂ ਦੇ ਹੱਥ ਵਿੱਚ ਲੋਹੇ ਦੇ ਹੀ ਟੁਕੜੇ ਤਲਵਾਰਾਂ, ਪਰ ਦੋਵਾਂ ਬੰਦਿਆਂ ਦੀ ਮੱਤ ਵੱਖਰੀ ਵੱਖਰੀ ਏ। ਉਸ ਮੱਤ ਦੇ ਹਿਸਾਬ ਦੇ ਨਾਲ ਇੱਕ ਮੌਤ ਦੇਣ ਵਾਲੀ ਚੀਜ਼ ਰੱਖਿਆ ਕਰ ਰਹੀ ਏ, ਉਸ ਮੱਤ ਦੇ ਹਿਸਾਬ ਨਾਲ ਇੱਕ ਆਦਮੀ ਉਸ ਤਲਵਾਰ ਦੇ ਨਾਲ ਮੌਤ ਦੇ ਰਿਹਾ ਸੰਸਾਰ ਨੂੰ। ਜਿਹਦਾ ਮਤਲਬ ਇਹੋ ਹੀ ਹੈ ਨਾ ਕਿ ਇੱਕ ਦੇ ਪੱਲੇ ਜੋਸ਼ ਹੈ, ਅਕਲ ਸੋਝੀ, ਗਿਆਨ ਨਾਮ ਦੀ ਕੋਈ ਚੀਜ਼ ਨਹੀਂ, ਦਇਆ ਨਾਮ ਦੀ ਕੋਈ ਚੀਜ਼ ਨਹੀਂ, ਇੱਕ ਦੇ ਕੋਲ ਤਾਕਤ ਹੈ, ਉਹ ਵੀ ਤਲਵਾਰ ਚੁੱਕ ਸਕਦਾ, ਪਰ ਉਹਦੇ ਪੱਲੇ ਸੋਝੀ ਹੈ, ਗਿਆਨ ਹੈ। ਹੁਣ ਸਾਡੇ ਸਾਰਿਆਂ ਕੋਲੇ ਜ਼ਬਾਨ ਰੱਬ ਨੇ ਸਾਨੂੰ ਦਿੱਤੀ ਏ ਬੋਲਣ ਵਾਸਤੇ, ਪਰ ਜਿੰਨੇ ਸਿਆਪੇ ਨੇ ਸਾਰੇ ਹੈ ਤੇ ਜ਼ਬਾਨ ਦੇ ਹੀ ਨਾ। 20-20 ਸਾਲ ਦੀ, 25-25 ਸਾਲ ਦੀ ਗੱਲ ਸਾਡੇ ਚੇਤੇ ਚ ਵੀ ਫਲਾਨੇ ਨੇ ਮੈਨੂੰ ਕੀ ਆਖਿਆ, ਸਾਡੀਆਂ ਉਹਨੂੰ ਚੇਤੇ ਨੇ ਵੀ ਇਹਨੇ ਕੀ ਆਖਿਆ, ਬਸ ਕਹਿਣ ਸੁਣਨ ਦੇ ਵਿੱਚ ਹੀ ਇੰਨੀਆਂ ਉਲਝਣਾਂ ਖੜੀਆਂ ਹੋ ਗਈਆਂ ਨੇ ਵੀ ਲਫ਼ਜ਼ਾਂ ਦੇ ਮਾਇਨੇ ਕੱਢ ਕੱਢ ਕੇ ਅੱਗੇ ਤੋਂ ਅੱਗੇ ਜਿਵੇਂ ਗੱਲ ਤੁਰਦੀ ਏ, ਹੈ ਤੇ ਜ਼ਬਾਨ ਹੀ। ਕਿਸੇ ਨਾਲ ਚੰਗਾ ਬੋਲਦੇ ਹੋ, ਕਿਸੇ ਦੇ ਦੁੱਖ ਵਿੱਚ ਸ਼ਰੀਕ ਹੋ ਜਾਓ, ਉਹਨੂੰ ਲੱਗਦਾ ਹੈ ਵੀ ਇਹ ਬੰਦਾ ਮੇਰਾ ਮਿੱਤਰ ਏ, ਤੇ ਆਪਣਿਆਂ ਨੂੰ ਵੀ ਕੋਈ ਐਸਾ ਸ਼ਬਦ ਬੋਲਦੇ ਹੋ, ਪੱਕੇ ਵੈਰੀ ਬਣ ਜਾਂਦੇ ਨੇ ਵੀ ਇਹ ਬੰਦਾ ਕਦੇ ਸੁਧਰ ਨਹੀਂ ਸਕਦਾ, ਇਹਨੇ ਸਾਨੂੰ ਏਡੀ ਭੈੜੀ ਗੱਲ ਆਖੀ ਏ, ਰਹੇ ਰੱਬ ਦਾ ਨਾਂ। ਸਭ ਜੀਵਨ ਦਾ ਵਿਹਾਰ ਫਿੱਕਾ ਹੋ ਜਾਂਦਾ ਹੈ, ਤੇ ਮਾਸ ਦਾ ਟੁਕੜਾ ਹੀ ਨਾ ਇਹ ਜ਼ਬਾਨ। ਪਰ ਬੋਲਣਾ ਮਨੁੱਖ ਨੇ ਆਪਣੀ ਸੋਝੀ ਦੇ ਮੁਤਾਬਕ, ਆਪਣੀ ਮੱਤ ਦੇ ਮੁਤਾਬਕ, ਜੈਸੀ ਇਹਦੀ ਵਰਤੋਂ ਹੋ ਗਈ ਤੈਸਾ ਸਾਡਾ ਪ੍ਰਭਾਵ ਦੂਜਿਆਂ ਉੱਤੇ ਪੈ ਗਿਆ। ਤਾਂ ਗੁਰੂ ਸਾਹਿਬ ਨੇ ਸ਼ਬਦ ਕਿਹਾ ਨਾ ਬਾਣੀ ਅੰਦਰ, ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਕਹਿੰਦੇ ਤੂੰ ਜਦੋਂ ਫਿੱਕਾ ਬੋਲ ਦਿੱਤਾ ਨਾ ਆਪਣੀ ਜ਼ਬਾਨ ਤੋਂ, ਤੇ ਤੇਰਾ ਤਨ ਵੀ ਫਿੱਕਾ ਤੇ ਮਨ ਵੀ ਫਿੱਕਾ ਹੋ ਜਾਣਾ। ਤੇਰੀ ਇੱਕ ਜ਼ਬਾਨ ਨੇ ਤੇਰੇ ਸਾਰੇ ਜੀਵਨ ਨੂੰ ਫਿੱਕਿਆਂ ਕਰ ਦੇਣਾ। ਗਲਤ ਬੋਲ ਕੇ ਜਦੋਂ ਤੂੰ ਦੁਬਾਰਾ ਭਾਵੇਂ 10 ਸਾਲ ਬਾਅਦ ਉਸ ਬੰਦੇ ਦੇ ਸਾਹਮਣੇ ਜਾਏ, ਤੈਨੂੰ ਵੇਖਦਿਆਂ ਸਾਰ ਉਹਨੂੰ ਤੇਰੀ ਗੱਲ ਚੇਤੇ ਆਉਣੀ ਹੈ, ਉਹ ਤੇਰੇ ਵੱਲੋਂ ਮੂੰਹ ਪਾਸੇ ਕਰ ਲਏਗਾ। ਤੂੰ ਉਹਨੂੰ ਪੁੱਛੇਗਾ, ਮਿੱਤਰਾ ਕੀ ਗੱਲ ਏ, ਮੇਰੇ ਚਿਹਰੇ ਦੇ ਉੱਤੇ ਕੋਈ ਵੇਖਣ ਨਾਲ ਤੈਨੂੰ ਨੁਕਸਾਨ ਹੁੰਦਾ? ਉਹ ਕਹਿੰਦਾ ਨਹੀਂ, ਮੈਂ ਤੁਹਾਨੂੰ ਮਿਲਣਾ ਹੀ ਨਹੀਂ ਚਾਹੁੰਦਾ, ਤੁਸੀਂ ਪਰੇ ਹੋ ਜਾਓ, ਮੈਂ ਤੁਹਾਡੇ ਕੋਲੋਂ ਕੀ ਲੈਣਾ। ਆਪਾਂ ਪਹਿਲਾਂ ਵੀ ਤਾਂ ਮਿਲੇ ਸੀ ਨਾ, ਉਦੋਂ ਵੀ ਨਤੀਜਾ ਕੋਈ ਬਹੁਤਾ ਚੰਗਾ ਨਹੀਂ ਸੀ ਨਿਕਲਿਆ, ਤੁਹਾਡੀ ਕਹੀ ਹੋਈ ਗੱਲ ਮੈਨੂੰ ਰੜਕਦੀ ਹੈ, ਮੈਂ ਤੁਹਾਡੀ ਸ਼ਕਲ ਵੇਖਣਾ ਪਸੰਦ ਨਹੀਂ ਕਰਦਾ। ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀ ਹੈ। ਗੁਰੂ ਕਹਿੰਦੇ ਨੇ ਫਿੱਕਾ ਬੋਲਣ ਵਾਲੇ ਨੂੰ ਫਿੱਕਾ ਕਰਕੇ ਸਦ, ਜਦੋਂ ਵੀ ਉਹਦੀ ਕਿਧਰੇ ਗੱਲ ਚੱਲੇ ਕਹਿੰਦੇ ਨੇ ਯਾਰ ਉਹ ਤਾਂ ਬੋਲਦਾ ਹੀ ਚੰਗਾ ਨਹੀਂ, ਉਹਦੀ ਤਾਂ ਬੜੀ ਜ਼ਬਾਨ ਮਾੜੀ ਏ, ਉਹਨੇ ਤਾਂ ਫਲਾਨੀ ਜਗ੍ਹਾ ਝੂਠੀ ਗਵਾਹੀ ਦਿੱਤੀ, ਬੰਦੇ ਨਹਾਕ ਮਰਵਾ ਦਿੱਤੇ, ਉਹਨੇ ਫਲਾਨੀ ਜਗ੍ਹਾ ਬਣੀ ਬਣਾਈ ਖੇਡ ਵਿਗਾੜ ਦਿੱਤੀ, ਏਡਾ ਭੈੜਾ ਤੇ ਕੋਝਾ ਬੋਲ ਉਹਨੂੰ ਬੋਲਿਆ। ਉੱਥੇ ਵੀ ਉਸ ਬੰਦੇ ਨੂੰ ਫਿੱਕਾ ਕਰਕੇ ਯਾਦ ਕੀਤਾ ਜਾਂਦਾ। ਫਿੱਕੇ ਫਿੱਕੀ ਸੋਏ, ਉਹਦੀ ਸਾਰੀ ਸ਼ੋਭਾ ਹੀ ਫਿੱਕੀ ਏ। ਇਸ ਕਰਕੇ ਧੰਨ ਗੁਰੂ ਗ੍ਰੰਥ ਕਾਰਨ ਕੀ ਏ, ਇੱਕ ਆਪਣੀ ਜ਼ਬਾਨ ਤੋਂ ਮਿੱਠਾ ਬੋਲ। ਭਗਤ ਕਬੀਰ ਸਾਹਿਬ ਜੀ ਨੇ ਜੋ ਸ਼ਬਦ ਕਹੇ ਨੇ, ਅੱਜ ਆਪਾਂ ਬੈਠੇ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਵਿਚਾਰ ਰਹੇ, ਗੁਰੂ ਅਰਜਨ ਸਾਹਿਬ ਜੀ ਨੇ ਜੋ ਉਚਾਰਨ ਕੀਤਾ, ਅੱਜ ਵੀ ਆਪਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਮਹਾਰਾਜ ਕੀ ਕਹਿੰਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਬੋਲ ਵਿੱਚ ਜੀਵਨ ਦੀ ਕੋਈ ਭੇਦ ਭਰੀ ਗੱਲ ਲੁਕੀ ਏ, ਉਹਨਾਂ ਦੇ ਕਹੇ ਹੋਏ ਲਫ਼ਜ਼ਾਂ ਦੇ ਅੰਦਰ ਸਾਡੀ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਉਪਦੇਸ਼ ਹੈ। ਮਹਾਰਾਜ ਸਾਡਾ ਭਲਾ ਲੋਚਦੇ ਨੇ, ਸਾਨੂੰ ਸਹੀ ਮਾਰਗ ਦੱਸਦੇ ਨੇ। ਇਸ ਕਰਕੇ ਹਜ਼ੂਰ ਦੇ ਮਿੱਠੇ ਬੋਲ ਅੱਜ ਵੀ ਆਪਾਂ ਪੜ ਰਹੇ ਹਾਂ, ਸੁਣ ਰਹੇ ਹਾਂ ਤੇ ਵਿਚਾਰ ਰਹੇ ਹਾਂ। ਇਹੀ ਫਰਕ ਹੈ। ਗੁਰੂ ਮਹਾਰਾਜ ਦੀ ਸ਼ੋਭਾ ਵਿੱਚ ਮਿਠਾਸ ਹੈ। ਗੁਰੂ ਸਾਹਿਬ ਜੀ ਦਾ ਨਾਮ ਲੈਣਾ ਸਾਨੂੰ ਚੰਗਾ ਲੱਗਦਾ ਹੈ। ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦੀ ਗੱਲ ਕਰਨੀ ਚੰਗੀ ਲੱਗਦੀ ਹੈ। ਉਹਨਾਂ ਦੀ ਬਾਣੀ ਪੜ੍ਹਨੀ ਤੇ ਸੁਣਨੀ ਤੇ ਵਿਚਾਰਨੀ ਚੰਗੀ ਲੱਗਦੀ ਹੈ। ਕਿਉਂ? ਕਿਉਂਕਿ ਉਹਨਾਂ ਦੇ ਬੋਲਾਂ ਵਿੱਚ ਸਾਡੇ ਜੀਵਨ ਦਾ ਸੱਚ ਲੁਕਿਆ, ਸਾਡੇ ਭਲੇ ਦੀ ਗੱਲ ਲੁਕੀ ਹੈ। ਇਸ ਕਰਕੇ ਅਸੀਂ ਬੜੀ ਭਾਵਨਾ ਨਾਲ, ਬੜੇ ਪਿਆਰ ਨਾਲ ਉਹਨਾਂ ਦੀ ਬਾਣੀ ਨਾਲ ਸਾਂਝ ਬਣਾਉਣ ਦਾ ਯਤਨ ਕਰ ਰਹੇ ਹਾਂ। ਫਿੱਕੇ ਬੋਲ ਨੂੰ ਅਸੀਂ ਚੇਤੇ ਨਹੀਂ ਕਰਦੇ। ਇਹ ਫਰਕ ਹੈ। ਉਹਨਾਂ ਨੇ ਵੀ ਆਪਣੀ ਰਸਨਾ ਤੋਂ ਕਿਹਾ, ਪਰ ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਲਫ਼ਜ਼ ਸਾਡੀ ਭਲਿਆਈ ਦੇ ਲਫ਼ਜ਼ ਨੇ। ਜੋ ਵੀ ਸ਼ਬਦ ਉਹਨਾਂ ਕਹੇ, ਜੋ ਉਪਦੇਸ਼ ਉਹਨਾਂ ਦਿੱਤਾ, ਉਹ ਸਾਡੇ ਭਲੇ ਦਾ ਦਿੱਤਾ। ਤੋ ਸਵਾਲ ਵਰਤੋਂ ਦੀ ਹੈ ਦੋਵਾਂ ਪਾਸਿਆਂ ਤੋਂ ਵੀ ਬੰਦਾ ਵਰਤੋਂ, ਜੋ ਰੱਬ ਨੇ ਤਾਕਤ ਦਿੱਤੀ ਹੈ ਸਾਨੂੰ ਉਹਦੀ ਅਸੀਂ ਵਰਤੋਂ, ਬੋਲਣ ਦੀ ਤਾਕਤ ਦਿੱਤੀ ਅਸੀਂ ਇਹਦੀ ਵਰਤੋਂ ਕਿਵੇਂ ਕਰਦੇ ਹਾਂ, ਵੇਖਣ ਦੀ ਸਮਰੱਥਾ ਉਹਨੇ ਸਾਨੂੰ ਦਿੱਤੀ ਅਸੀਂ ਇਹਦੀ ਵਰਤੋਂ ਕਿਵੇਂ ਕਰਦੇ ਹਾਂ, ਸੁਣਨ ਦੀ ਤਾਕਤ ਉਹਨੇ ਦਿੱਤੀ ਇਹਦੀ ਵਰਤੋਂ ਕਿਵੇਂ ਕਰਦੇ ਹਾਂ। ਵਰਤੋਂ ਮਨੁੱਖ ਕਰਦਾ ਹੈ ਆਪਣੇ ਗਿਆਨ ਇੰਦਰੀਆਂ ਦੀ, ਇਹ ਸਰੀਰਕ ਤਾਕਤਾਂ ਦੀ, ਆਪਣੀ ਮਤ ਨਾਲ, ਆਪਣੀ ਬੁੱਧ ਨਾਲ। ਤੇ ਜੇ ਭੈੜੀ ਮਾਂ ਤੇ ਮਨੁੱਖ ਦੇ ਅੰਦਰ ਤੇ ਸਵਰਤੋਂ ਨਹੀਂ ਹੋ ਸਕਦੀ, ਦੁਰਵਰਤੋਂ ਹੀ ਹੋਏਗੀ। ਤੇ ਜੇ ਚੰਗੀ ਮਾਂ ਤੇ ਮਨੁੱਖ ਦੇ ਅੰਦਰ, ਮਨੁੱਖ ਆਪਣੀ ਇਹਨਾਂ ਤਾਕਤਾਂ ਨਾਲ ਆਪਣਾ ਭਲਾ ਕਰ ਲਏਗਾ, ਦੂਜਿਆਂ ਦਾ ਵੀ ਭਲਾ ਕਰੇਗਾ। ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਜੀ ਫੁਰਮਾਉਂਦੇ ਨੇ, ਕਹਿਣ ਲੱਗੇ ਤੇਰੇ ਅੰਦਰ ਜਿਹੜੇ ਭਰਮ ਟਿਕੇ ਹੋਏ ਨੇ ਨਾ, ਵੀ ਇਹ ਸੁੱਖ ਮੈਨੂੰ ਇਹਨਾਂ ਚਸਕਿਆਂ ਚੋਂ, ਤਮਾਸ਼ਿਆਂ ਚੋਂ ਮਿਲ ਸਕਦਾ, ਇਹ ਤੇਰਾ ਭਰਮ ਫੋਕਾ ਹੈ, ਭੁਲੇਖਾ ਹੈ ਤੇਰਾ ਇੱਕ। ਪਰ ਕਿਉਂਕਿ ਤੈਨੂੰ ਸੱਚ ਲੱਗਦਾ, ਇਸ ਕਰਕੇ ਤੂੰ ਸਾਰਾ ਕੁਝ ਕਰ ਹੀ ਰਿਹਾ। ਮੈਂ ਜ਼ਿਕਰ ਕਰ ਰਿਹਾ ਸਾਂ ਵੀ ਉਸ ਭਾਈ ਦਾ ਨਾਮ ਸੀ ਭਾਈ ਪ੍ਰੇਮਾ, ਉਹਦਾ ਪ੍ਰੇਮਾ ਨਾਮ ਹੈ। ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਿਆ, ਵੱਡਿਆਂ ਦਾ ਸਾਇਆ ਸਿਰ ਤੋਂ ਉੱਠ ਗਿਆ, ਦੌਲਤ ਸੀ ਘਰ ਚ, ਮਾਣ ਸਤਿਕਾਰ ਸੀ ਆਲੇ ਦੁਆਲੇ ਚ, ਉਹਨੂੰ ਉਹਨੇ ਵਰਤਿਆ ਤੇ ਹੰਢਾਇਆ, ਰੱਜ ਕੇ ਮਾਣਿਆ, ਔਰ ਐਸੀ ਕੁਸੰਗਤ ਵਿੱਚ ਫਸ ਗਿਆ ਜਿੱਥੇ ਮਨ ਨੂੰ ਰੋਗ ਲੱਗਦਾ। ਸਭ ਤੋਂ ਪਹਿਲਾਂ ਚਸਕਿਆਂ ਵਿੱਚ ਪਏ ਹੋਏ ਬੰਦੇ ਦਾ ਮਨ ਰੋਗੀ ਹੁੰਦਾ, ਫਿਰ ਤਨ ਰੋਗੀ ਹੁੰਦਾ। ਮਨ ਵਿਲਾਸੀ ਹੈ ਤੇ ਤਨ ਰੋਗੀ ਹੈ। ਇੱਥੋਂ ਤੱਕ ਹਾਲਤ ਪਹੁੰਚ ਗਈ ਵੀ ਦੌਲਤ ਵੀ ਖਰਚ ਕਰਦਿਆਂ ਕਰਦਿਆਂ ਖਰਚ ਹੋ ਹੀ ਜਾਣੀ ਸੀ, ਅਜਾਈ ਗਵਾਚ ਗਈ। ਜਦੋਂ ਤਨ ਵੀ ਰੋਗੀ ਹੋਇਆ, ਦੌਲਤ ਵੱਲੋਂ ਵੀ ਖਾਲੀ ਹੋ ਗਿਆ, ਮਿੱਤਰਾਂ ਨੇ ਸਾਥ ਛੱਡ ਦਿੱਤਾ। ਕੋੜ ਦੀ ਬਿਮਾਰੀ ਦਾ ਜ਼ਿਕਰ ਕੀਤਾ ਲਿਖਾਰੀਆਂ ਨੇ ਵੀ ਤਨ ਨੂੰ ਇਹੋ ਜਿਹਾ ਰੋਗ ਲੱਗਿਆ, ਬਦਬੋ ਆਉਂਦੀ ਸੀ ਸਰੀਰ ਚੋਂ, ਕੋਈ ਨੇੜੇ ਨਹੀਂ ਸੀ ਜਾਂਦਾ, ਕਿਸੇ ਨੇ ਤਰਸ ਕਰਕੇ ਜੇ ਕੁਝ ਰੋਟੀ ਵੀ ਦੇਣੀ ਤੇ ਉਹ ਵੀ ਦੂਰੋਂ ਫੜਾਉਣੀ, ਵੀ ਛੂਤ ਦਾ ਰੋਗ ਏ, ਕੋਈ ਨਵੀਂ ਮੁਸੀਬਤ ਨਾ ਖੜੀ ਹੋ ਜਾਏ। ਉਹਨਾਂ ਸਮਿਆਂ ਚ ਇਹਨਾਂ ਰੋਗਾਂ ਦੇ ਇਲਾਜ ਬਿਲਕੁਲ ਨਾਮਲੂਮ, ਥੋੜੇ ਬਹੁਤ ਵਿਰਲੇ ਟਾਮੀ ਜਗ੍ਹਾ ਤੇ ਹੁੰਦੇ ਸਨ, ਆਮ ਕਰਕੇ ਨਹੀਂ ਸਨ ਹੁੰਦੇ। ਗੁਰੂ ਅਮਰਦਾਸ ਮਹਾਰਾਜ ਕੋਲ ਆਇਆ ਸਤਿਗੁਰੂ, ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਦੀ ਡਿਊਟੀ ਲਾਈ ਵੀ ਇਹਦੀ ਸੰਭਾਲ ਤੁਸਾਂ ਕਰਨੀ ਏ, ਇਹਦੇ ਸਰੀਰ ਦੀ ਸਫਾਈ ਦਾ ਖਿਆਲ ਰੱਖਣਾ, ਦਾਰੂ ਦਰਮਲ ਦੇਣਾ, ਔਰ ਦੂਸਰੀ ਗੱਲ ਇਹਨੂੰ ਸੰਗਤ ਵਿੱਚ ਜ਼ਰੂਰ ਲੈ ਕੇ ਆਉਣਾ। ਹੌਲੀ ਹੌਲੀ ਜਿੱਥੇ ਤਨ ਕਰਕੇ ਉਹ ਠੀਕ ਹੋ ਰਿਹਾ ਸੀ, ਮਨ ਕਰਕੇ ਵੀ ਠੀਕ ਹੋ ਰਿਹਾ ਸੀ, ਕਿਉਂਕਿ ਮਨ ਦੇ ਰੋਗ ਦਾ ਇਲਾਜ ਚੰਗੇ ਵਿਚਾਰ ਹੀ ਨੇ, ਹੋਰ ਕੋਈ ਨਹੀਂ। ਬਿਮਾਰ ਵੀ ਬੰਦਾ ਮਨ ਕਰਕੇ ਮਾੜੇ ਵਿਚਾਰਾਂ ਨਾਲ ਹੁੰਦਾ ਤੇ ਤੰਦਰੁਸਤੀ ਚੰਗੇ ਵਿਚਾਰਾਂ ਨਾਲ ਹੁੰਦੀ ਹੈ। ਜਿਹੜੀ ਘਾਟ ਸਾਨੂੰ ਡਾਕਟਰ ਸਰੀਰਕ ਤੌਰ ਤੇ ਮਹਿਸੂਸ ਕਰਦਾ, ਉਹਨੂੰ ਦਵਾਈਆਂ ਨਾਲ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਵੀ ਦਵਾਈਆਂ ਦੇ ਨਾਲ ਉਹ ਵੀਕਨੈਸ ਇਹਦੇ ਅੰਦਰੋਂ ਕੱਢ ਦਿੱਤੀ ਜਾਏ, ਉਹ ਘਾਟ ਜਿਹੜੀ ਇਹਦੇ ਸਰੀਰ ਅੰਦਰ ਜਿਹੜੀ ਵੀ ਚੀਜ਼ ਦੀ ਏ, ਉਹ ਦਵਾਈ ਨਾਲ ਬਾਹਰੋਂ ਡੋਜ਼ ਦੇ ਕੇ ਪੂਰੀ ਕਰਦਾ। ਉਹ ਸਾਨੂੰ ਚੰਗੀ ਖੁਰਾਕ ਖਾਣ ਲਈ ਕਹਿੰਦਾ, ਚੰਗੇ ਮਾਹੌਲ ਵਿੱਚ ਰਹਿਣ ਲਈ ਕਹਿੰਦਾ, ਕੁਝ ਪਰਹੇਜ਼ ਦੱਸਦਾ, ਕੁਝ ਚੀਜ਼ਾਂ ਐਕਸਟਰਾ ਦੱਸਦਾ ਵੀ ਇਹ ਤੁਸੀਂ ਖਾਣੀਆਂ ਨੇ, ਇਹ ਤੁਸੀਂ ਯੂਜ਼ ਕਰਨੀਆਂ ਵਰਤਣੀਆਂ ਨੇ। ਇਹ ਇਲਾਜ ਦਾ ਇੱਕ ਪ੍ਰੋਸੈਸ ਹੈ, ਇੱਕ ਢੰਗ ਹੈ। ਠੀਕ ਇਸੇ ਤਰ੍ਹਾਂ ਮਨ ਦੇ ਰੋਗ ਦਾ ਵੀ ਇੱਕ ਇਲਾਜ ਏ, ਉਹ ਇਲਾਜ ਬੰਦਾ ਚੰਗੀ ਸੰਗਤ ਵਿੱਚ ਬੈਠੇ, ਚੰਗੇ ਵਿਚਾਰ ਸੁਣੇ, ਚੰਗਾ ਕੁਝ ਜਾਣਨ ਦੀ ਕੋਸ਼ਿਸ਼ ਕਰੇ, ਚੰਗਾ ਕੁਝ ਸੋਚੇ, ਆਪਣੇ ਆਪ ਵਿੱਚ ਕੁਝ ਤਬਦੀਲੀ ਪੈਦਾ ਕਰੇ, ਆਪਣੇ ਆਪ ਤੋਂ ਪਹਿਲੇ ਜੀਵਨ ਤੋਂ ਹਟ ਕੇ, ਉਹ ਤੰਦਰੁਸਤ ਹੋ ਜਾਏਗਾ ਮਨ ਕਰਕੇ। ਮਨ ਦੇ ਬਿਮਾਰ ਲੋਕ ਆਲੇ ਦੁਆਲੇ ਬਿਮਾਰੀ ਫੈਲਾਉਂਦੇ ਨੇ, ਇੱਕ ਛੂਤ ਦਾ ਰੋਗ ਹੀ ਕਹਿ ਲਓ, ਵੀ ਜਿੱਥੇ ਵੀ ਮਾੜੀ ਸੰਗਤ ਮਿਲੇਗੀ, ਜਿੱਥੇ ਬੰਦਾ ਬੈਠਿਆ ਉੱਥੇ ਜੀਵਨ ਦੇ ਅੰਦਰੋਂ ਗੁਣ ਘਟਣੇ ਸ਼ੁਰੂ ਹੋ ਜਾਣਗੇ, ਅੰਦਰ ਬੁਰਾਈ ਸਿਰ ਚੁੱਕੇਗੀ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਰਹਿਮਤ ਨਾਲ ਉਹਦਾ ਮਨ ਵੀ ਠੀਕ ਹੋਇਆ ਤੇ ਧੰਨ ਵੀ ਠੀਕ ਹੋਇਆ। ਹੁਣ ਦਾਤਾਰ ਉਹਨੂੰ ਪੁੱਛਦੇ ਨੇ ਵੀ ਇਹ ਦੌਲਤ ਇਹ ਸਭ ਕੁਝ ਤੇਰੇ ਕੋਲ ਸੀ, ਕੀ ਐਸਾ ਵਾਪਰਿਆ? ਕਹਿਣ ਲੱਗਿਆ ਜੀ ਬਸ ਮਨ ਨੂੰ ਲੱਗਿਆ ਵੀ ਬੜਾ ਸੁੱਖ ਇਹਦੇ ਵਿੱਚ, ਬੜਾ ਸਕੂਨ ਏ, ਮੈਂ ਹੰਢਾਉਂਦਾ ਤੁਰਿਆ ਗਿਆ, ਹੰਢਾਉਂਦਾ ਤੁਰਿਆ ਗਿਆ, ਆਖਰ ਤਨ ਵੀ ਰੋਗੀ ਹੋਇਆ ਤੇ ਦੌਲਤ ਵੀ ਖਤਮ ਹੋਈ। ਵੈਸੇ ਬਾਣੀ ਚ ਨਾ ਇੱਕ ਬਚਨ ਏ, ਭਗਤ ਸਾਹਿਬਾਨ ਨੇ ਉਚਾਰਨ ਕੀਤਾ ਹੋਇਆ, ਉਹ ਕਹਿੰਦੇ ਨੇ ਖਸਮ ਮਰੈ ਤਾਂ ਉਹ ਨਾਰ ਨਾ ਰੋਵੈ। ਹੁਣ ਵੇਖੋ ਜਿਹੜੇ ਸੱਜਣ ਆਖਦੇ ਨੇ ਵੀ ਬਾਣੀ ਨੂੰ ਵਿਚਾਰਨ ਦੀ ਲੋੜ ਕੀ ਏ, ਉਹ ਇਹਦੇ ਅਰਥ ਕੀ ਕਰਨਗੇ? ਫਿਰ ਖਸਮ ਦਾ ਅਰਥ ਏ ਪਤੀ, ਪਤੀ ਮਰ ਜਾਏ, ਮਾਲਕ ਮਰ ਜਾਏ ਤਾਂ ਉਹ ਨਾਰ ਨਾ ਰੋਵੈ, ਔਰਤ ਨਹੀਂ ਰੋਂਦੀ। ਹੁਣ ਇਹਦਾ ਕੀ ਮਤਲਬ ਨਿਕਲਿਆ? ਪਤੀ ਕਿਤਨਾ ਵੀ ਮਾੜੇ ਕਰੈਕਟਰ ਦਾ ਹੋਵੇ, ਮਾੜਾ ਵਿਹਾਰ ਕਰਨ ਵਾਲਾ ਹੋਵੇ, ਘਰ ਗਵਾਊ ਹੋਵੇ, ਫਿਰ ਵੀ ਜਦੋਂ ਦੁਨੀਆਂ ਤੋਂ ਤੁਰਦਾ ਇੱਕ ਸਬੰਧ ਕਰਕੇ, ਇੱਕ ਰਿਸ਼ਤਾ ਕਰਕੇ, ਭਾਵੇਂ ਪਤਨੀ ਨੂੰ ਉਹਨੇ ਬਹੁਤ ਤਸੀਹੇ ਤੇ ਦੁੱਖ ਦਿੱਤੇ ਹੋਣ, ਭੁੱਖ ਤੇ ਦੁੱਖ ਵਿਖਾਇਆ ਹੋਵੇ, ਫਿਰ ਵੀ ਉਹਦੀਆਂ ਅੱਖਾਂ ਨਮ ਹੋ ਹੀ ਜਾਂਦੀਆਂ ਨੇ ਕਿ ਆਖਿਰ ਇੱਕ ਸਬੰਧ ਇਹ ਟੁੱਟ ਗਿਆ। ਕੋਈ ਇੰਨਾ ਪੱਥਰ ਦਿਲ ਤੇ ਹੁੰਦਾ ਨਹੀਂ। ਬਹੁ ਗਿਣਤੀ ਸੰਸਾਰ ਦੀ ਜਿਹੜੀ ਏ ਉਹ ਇਸ ਗੱਲ ਉੱਤੇ ਦੁੱਖ ਪ੍ਰਗਟ ਕਰੇਗੀ ਵੀ ਚਲੋ ਜੀਵਨ ਮਾੜਾ ਸੀ ਉਹਦਾ, ਪਰ ਇੱਕ ਇਨਸਾਨ ਦਾ ਤੁਰ ਜਾਣਾ ਮਾਇਨੇ ਤੇ ਰੱਖਦਾ ਹੈ ਨਾ ਸੰਸਾਰ ਦੇ ਵਿੱਚੋਂ। ਜਿਹੜੇ ਸੱਜਣ ਆਖਦੇ ਜੀ ਲੋੜ ਹੀ ਕੀ ਹੈ ਬਾਣੀ ਦੀ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਫਿਰ ਬਾਣੀ ਦੇ ਸ਼ਬਦ ਕਿਹਦੇ ਲਈ ਲਿਖੇ ਨੇ ਤੇ ਇਹਦਾ ਕੀ ਮਾਇਨਾ ਬਣਦਾ, ਇਹਨੂੰ ਕਿਵੇਂ ਸਮਝਾਂਗੇ ਅਸੀਂ ਜੇ ਬਾਣੀ ਨੂੰ ਅਸੀਂ ਵਿਚਾਰਾਂਗੇ ਨਹੀਂ, ਅਗਲੇ ਪਿਛਲੇ ਸ਼ਬਦਾਂ ਵੱਲ ਗੌਰ ਨਹੀਂ ਕਰਾਂਗੇ। ਸਤਿਗੁਰੂ ਜੀ ਇੱਥੇ ਸ਼ਬਦ ਖਸਮ ਵਰਤਦੇ ਨੇ ਮਾਲਕ ਵਾਸਤੇ ਤੇ ਨਾਰ ਵਰਤਦੇ ਨੇ ਮਾਇਆ ਵਾਸਤੇ। ਖਸਮ ਮਰੈ ਤਾਂ ਉਹ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਬੰਦਾ ਮਰ ਜਾਂਦਾ ਹੈ, ਮਾਲਕ ਤੁਰ ਜਾਂਦਾ ਹੈ, ਦੌਲਤ ਦੇ ਰਾਖੇ ਹੋਰ ਵੰਡ ਵਾਸਤੇ ਤਿਆਰ ਬਰ ਤਿਆਰ ਖੜੇ ਹੁੰਦੇ ਨੇ। ਮਾਇਆ ਨੂੰ, ਦੌਲਤ ਨੂੰ, ਪਦਵੀ ਨੂੰ ਕੋਈ ਗਮ ਨਹੀਂ ਹੁੰਦਾ ਵੀ ਮੇਰਾ ਮਾਲਕ ਤੁਰ ਗਿਆ, ਕਿਉਂਕਿ ਉਹਦੇ ਕੋਲ ਤਾਂ ਹੋਰ ਬਹੁਤ ਨੇ। ਕਿਸੇ ਨੇ ਇਨਕਾਰ ਨਹੀਂ ਕਰਨਾ ਵੀ ਮੈਨੂੰ ਨਹੀਂ ਚਾਹੀਦੀ, ਕਿਸੇ ਨੇ ਨਹੀਂ ਕਹਿਣਾ ਇਹ ਪਦਵੀ ਆਪਾਂ ਕੀ ਕਰਨੀ ਹੈ, ਕਿਸੇ ਨੇ ਨਹੀਂ ਕਹਿਣਾ ਵੀ ਇਹ ਸਾਰੀ ਧਨ ਸੰਪਦਾ, ਇਹ ਵਡਿਆਈ, ਇਹ ਪ੍ਰਭਤਾ ਕੀ ਲੈਣਾ ਇਹਦੇ ਕੋਲੋਂ। ਨਹੀਂ, ਉਹਦੇ ਤਾਂ ਮਾਲਕ ਬਣਨ ਵਾਲੇ ਮਗਰੋਂ ਡਹਿ ਡਹਿ ਮਰਦੇ ਨੇ, ਉਹਨੂੰ ਭਾਵੇਂ ਮਰੇ ਨੂੰ ਕੋਈ ਸੰਭਾਲੇ ਚਾਹੇ ਨਾ ਸੰਭਾਲੇ। ਇੱਥੇ ਭਾਵ ਹੈ ਮਾਇਆ ਦਾ ਤੇ ਮਾਇਆ ਦੇ ਮਾਲਕ ਦਾ, ਪਦਾਰਥਾਂ ਦਾ ਤੇ ਪਦਾਰਥਾਂ ਦੀ ਮਲਕੀਅਤ ਰੱਖਣ ਵਾਲੇ ਦਾ। ਹਜ਼ੂਰ ਕਹਿੰਦੇ ਖਸਮ ਮਰੈ ਤਾਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ, ਰਖਵਾਰੈ ਕਾ ਹੋਏ ਵਿਨਾਸ਼, ਆਗੈ ਨਰਕ ਈਹਾਂ ਭੋਗ ਵਿਲਾਸ। ਸਤਿਗੁਰੂ ਕਹਿੰਦੇ ਹਰ ਵੇਲੇ ਉਹ ਚਸਕਿਆਂ ਦੇ ਨਰਕ ਵਿੱਚ ਡਿੱਗਾ ਰਹਿੰਦਾ ਹੈ, ਭੋਗਾਂ ਤੇ ਵਿਲਾਸਾਂ ਵਿੱਚ ਖਚਤ ਰਹਿੰਦਾ ਹੈ, ਆਪਣਾ ਮਨ ਵੀ ਰੋਗੀ ਕਰ ਲੈਂਦਾ ਤੇ ਤਨ ਵੀ ਰੋਗੀ ਕਰ। ਜਿਵੇਂ ਪਿਛਲੇ ਸਵਈਏ ਵਿੱਚ ਮਹਾਰਾਜ ਨੇ ਸ਼ਬਦ ਵਰਤਿਆ ਸੀ ਨਾ ਮਾਇਆ ਕ੍ਰਿਮ, ਮਾਇਆ ਦਾ ਕੀੜਾ, ਇਹ ਸ਼ਬਦ ਵਰਤਿਆ ਸੀ ਮਾਇਆ ਕ੍ਰਿਮ। ਰੇ ਗੁਣਹੀਨ ਦੀਨ ਮਾਇਆ ਕ੍ਰਿਮ, ਸਿਮਰ ਸਵਾਮੀ ਏਕ ਘਰੀ। ਹੇ ਰੱਬ ਦੇ ਗੁਣ ਵਿਸਾਰ ਚੁੱਕੇ, ਉਪਕਾਰਾਂ ਨੂੰ ਭੁਲਾ ਚੁੱਕੇ, ਹੇ ਮਾਨਸਿਕ ਔਰ ਆਤਮਕ ਤੌਰ ਤੇ ਗੁਣਾਂ ਤੋਂ ਸਖਣੇ ਕੰਗਾਲ ਹੋ ਚੁੱਕੇ, ਗਰੀਬ ਹੋ ਚੁੱਕੇ ਮਨੁੱਖ, ਮਾਇਆ ਦੇ ਕੀੜੇ, ਸਿਮਰ ਸਵਾਮੀ ਏਕ ਘਰੀ। ਤੂੰ ਮਾਇਆ ਦਾ ਪਦਾਰਥ ਦਾ ਹੀ ਕੀੜਾ ਬਣ ਕੇ ਰਹਿ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਹੋਇਆ ਆਖਦੇ ਨੇ, ਕਹਿੰਦੇ ਨੇ ਤੂੰ ਭਰਮ ਦੇ ਵਿੱਚ ਭੁਲੇਖੇ ਵਿੱਚ ਪਿਆ। ਔਰ ਦੂਜਾ ਸ਼ਬਦ ਵਰਤਿਆ ਮੋਹ, ਮੋਹ ਦਾ ਭਾਵ ਹੈ ਔਗਣਾ ਨਾਲ ਲਗਨ ਲਾ ਲੈਣੀ, ਬੁਰਾਈ ਵਾਲੇ ਪਾਸੇ ਲਗਨ ਲੱਗ ਜਾਣੀ, ਮੋਹ ਦਾ ਅਰਥ ਲਗਨ ਹੈ। ਸਤਿਗੁਰੂ ਮਹਾਰਾਜ ਬਾਣੀ ਵਿੱਚ ਇਹਨੂੰ ਜਦੋਂ ਵਿਕਾਰ ਦੀ ਭਾਵਨਾ ਵਿੱਚ, ਵਿਕਾਰ ਦੇ ਅਰਥਾਂ ਵਿੱਚ ਬਿਆਨ ਕਰਦੇ ਨੇ ਤੇ ਉਦੋਂ ਹੈ ਮੰਦੇ ਪਾਸੇ ਦੀ ਲਗਨ। ਨਹੀਂ ਤੇ ਅਸੀਂ ਸਾਰੇ ਜਿੰਨੇ ਵੀ ਜੀ ਰਹੇ ਨਾ ਸੰਸਾਰ ਚ ਲਗਨ ਕਰਕੇ ਜੀ ਰਹੇ ਹਾਂ। ਜਿਹੜੇ ਸਾਡੇ ਪਰਿਵਾਰਕ ਸੰਬੰਧ ਨੇ ਭਲਾ ਉਹ ਕਿਵੇਂ ਬਣੇ ਹੋਏ ਨੇ? ਮੋਹ ਕਰਕੇ ਤੇ ਬਣੇ ਨੇ। ਸੰਸਾਰ ਵਿੱਚ ਸਾਨੂੰ ਜਿਹੜੇ ਆਪਣੇ, ਆਪਣੀ ਸੁਸਾਇਟੀ, ਆਪਣੀ ਕੌਮ, ਮੇਰਾ ਧਰਮ, ਮੇਰਾ ਦੇਸ਼, ਮੇਰੇ ਲੋਕ, ਮੇਰੀ ਭਾਸ਼ਾ, ਮੇਰਾ ਕਲਚਰ, ਕੀ ਇਹ ਮੋਹ ਹੀ ਤਾਂ ਹੈ? ਇਹ ਅਟੈਚਮੈਂਟ ਹੈ ਨਾ, ਜਿਹੜੀ ਜਿਹੜੀ ਸਾਂਝ ਹੈ, ਭਾਵੇਂ ਉਹ ਆਪਣੇ ਪਰਿਵਾਰ ਨਾਲ ਏ, ਮਿੱਤਰਾਂ ਨਾਲ ਏ, ਰਿਸ਼ਤੇਦਾਰਾਂ ਨਾਲ ਏ, ਦੇਸ਼ ਨਾਲ ਏ, ਸਟੇਟ ਨਾਲ ਏ, ਆਪਣੇ ਧਰਮ ਨਾਲ, ਕੌਮ ਨਾਲ, ਭਾਸ਼ਾ, ਇਹ ਜਿਹੜਾ ਸੰਬੰਧ ਏ, ਇਹ ਸੰਬੰਧ ਮੋਹ ਹੀ ਤਾਂ ਹੈ। ਮੋਹ ਤੋਂ ਬਿਨਾਂ ਇਹ ਸੰਬੰਧ ਨਹੀਂ ਹੋ ਸਕਦਾ। ਰੱਬ ਨੇ ਮੋਹ ਸਾਡੇ ਅੰਦਰ ਪੈਦਾ ਕੀਤਾ, ਇਸੇ ਕਰਕੇ ਹੀ ਇਹ ਦੁਨੀਆਂ ਚੱਲ ਰਹੀ ਹੈ। ਬਿਨਾਂ ਮੋਹ ਤੋਂ ਇਹ ਦੁਨੀਆਂ ਕੱਖ ਵੀ ਨਹੀਂ, ਪੱਥਰ ਹੋ ਜਾਏਗਾ ਬੰਦਾ। ਜਿਹਦੇ ਅੰਦਰ ਕੋਈ ਆਪਣਿਆਂ ਪ੍ਰਤੀ ਭਾਵਨਾ ਹੀ ਪੈਦਾ ਨਹੀਂ ਹੋਏਗੀ, ਉਹਨੂੰ ਫਰਕ ਹੀ ਨਹੀਂ ਸਮਝ ਆਉਣਾ ਵੀ ਮੇਰਾ ਕੀ ਹੈ ਸੰਸਾਰ ਚ। ਉਹ ਤਾਂ ਗਰਜ, ਨਿੱਜੀ ਗਰਜ ਦਾ ਪੁਤਲਾ ਬਣ ਕੇ, ਸਵਾਰਥੀ ਬਣ ਕੇ ਰਹਿ ਜਾਏਗਾ। ਤੋ ਮੋਹ ਜਿਹੜਾ ਹੈ ਅਕਾਲ ਪੁਰਖ ਦਾ ਦਿੱਤਾ ਹੋਇਆ ਇੱਕ ਤੋਹਫਾ ਹੈ ਮਨੁੱਖ ਨੂੰ, ਜਿਸ ਕਰਕੇ ਅਸੀਂ ਜੀ ਰਹੇ। ਸਾਡੀ ਸਾਡਾ ਸਾਂਝ, ਸਾਡੀ ਅਟੈਚਮੈਂਟ, ਸਾਡਾ ਸੰਬੰਧ ਆਲੇ ਦੁਆਲੇ ਨਾਲ ਬਣਿਆ ਹੋਇਆ ਹੈ। ਜੇ ਮੋਹ ਨਾ ਹੋਵੇ ਬੰਦੇ ਦੇ ਜੀਵਨ ਅੰਦਰ ਤੇ ਕੱਖ ਵੀ ਨਾ ਹੋਵੇ। ਜਿੰਨਾ ਵੀ ਇਹ ਸੰਸਾਰ ਦਾ ਪਸਾਰਾ ਹੈ ਨਾ, ਇਹ ਆਪਸੀ ਅਟੈਚਮੈਂਟ ਸਾਂਝ ਨਾਲ ਹੀ ਚੱਲ ਰਿਹਾ, ਨਹੀਂ ਤੇ ਨਹੀਂ ਚੱਲ ਸਕਦਾ। ਪਰ ਇਸ ਮੋਹ ਨੂੰ ਸਤਿਗੁਰੂ ਮਹਾਰਾਜ ਜਦੋਂ ਇਹਦੇ ਤੋਂ ਬਚਣ ਦੀ ਪ੍ਰੇਰਣਾ ਕਰਦੇ ਨੇ, ਜਾਂ ਇਹ ਕਹਿੰਦੇ ਨੇ ਵੀ ਤੂੰ ਮੋਹ ਵਸ ਹੋ ਕੇ ਗਰਕ ਹੋ ਰਿਹਾ ਹੈ, ਜਿਵੇਂ ਅੱਜ ਦੀ ਇਸ ਪੰਕਤੀ ਚ ਸ਼ਬਦ ਵਰਤਿਆ, ਉੱਥੇ ਮੋਹ ਦਾ ਅਰਥ ਹੈ ਮਾੜੇ ਪਾਸੇ ਦੀ ਲਗਨ ਤੇਰੇ ਅੰਦਰ ਲੱਗ ਗਈ ਏ, ਤੂੰ ਗਲਤ ਪਾਸੇ ਆਪਣੀ ਸਾਂਝ, ਆਪਣੀ ਅਟੈਚਮੈਂਟ ਬਣਾ ਲਈਏ, ਇਸ ਪਾਸੇ ਤੂੰ ਗਰਕ ਹੋ ਜਾਏਗਾ। ਉੱਥੇ ਭਾਵ ਹੈ ਉਸ ਸੰਬੰਧ ਦੇ ਵਿੱਚ ਗਰਕ ਹੋ ਜਾਣਾ, ਭਾਵ ਇਹ ਵੀ ਮਾੜੇ ਪਾਸੇ ਵੱਲ ਤੁਰ ਪੈਣਾ, ਉਲਟਾ ਸੁਭਾਅ ਰੱਖ ਲੈਣਾ ਆਪਣੇ ਅੰਦਰ, ਇਹੀ ਫਰਕ ਹੈ। ਦਾਤਾਰ ਜੀ ਮੁਬਾਰਕ ਬਾਣੀ ਵਿੱਚ ਆਖਦੇ ਨੇ, ਇਹ ਸ਼ਬਦ ਬੜੀ ਵਾਰ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਮੋਹ ਦੇ ਪਰਥਾਏ ਵਰਤੇ ਨੇ। ਹੁਣ ਸਤਿਗੁਰੂ ਦੇ ਦੋ ਕਾਰਨ ਦੱਸਦੇ ਨੇ, ਕਹਿੰਦੇ ਨੇ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ। ਇਹਦਾ ਅਰਥ ਕੀਤਾ ਵਿਦਵਾਨ ਜਨਾਂ ਨੇ, ਮਾਇਆ ਰੰਗ ਬੇਰੰਗ ਕਰਤ, ਮਾਇਆ ਦੇ ਪਿਆਰ ਦੇ ਰੰਗ ਅਨੇਕਾਂ ਤਮਾਸ਼ੇ ਬੇਰੰਗ ਕਰਦਾ ਹੈ ਤੂੰ, ਤੇ ਭ੍ਰਮ ਮੋਹ ਕੈ ਭਰਮ, ਤੇ ਮੋਹ ਦੇ ਕਾਰਨ ਕੂਪ ਗੁਬਾਰ ਪਰਿਓ ਤੂੰ ਹਨੇਰੇ ਖੂਹ ਵਿੱਚ, ਅਗਿਆਨਤਾ ਦੇ ਹਨੇਰੇ ਖੂਹ ਵਿੱਚ ਡਿੱਗਾ ਹੋਇਆ, ਤੈਨੂੰ ਸ਼ੁੱਧ ਬੋਧੀ ਕੋਈ ਨਹੀਂ। ਅੱਗੇ ਕਹਿੰਦੇ ਨੇ ਇਤਾ ਗੱਬ, ਗੱਬ ਦਾ ਅਰਥ ਇੰਨਾ ਹੰਕਾਰ, ਏਤਾ ਗੱਬ ਆਕਾਸ਼ ਨਾ ਮਾਵਤ, ਮਾਨੋ ਕਿ ਆਕਾਸ਼ ਤੱਕ ਵੀ ਸਮਾਉਂਦਾ, ਧਰਤੀ ਤੋਂ ਲੈ ਕੇ ਨਾ ਅਸਮਾਨ ਤੱਕ ਵੀ ਤੇਰਾ ਕੱਦ ਜਿਹੜਾ ਉਹ ਛੋਟਾ ਹੀ ਏ, ਅਜੇ ਧਰਤੀ ਤੋਂ ਲੈ ਕੇ ਅਸਮਾਨ ਤੱਕ ਵੀ ਮਿਉਂਦਾ ਸਮਾਉਂਦਾ ਨਹੀਂ ਤੂੰ, ਇੰਨੀ ਹਉਮੈ ਤੇਰੇ ਅੰਦਰ, ਇੰਨਾ ਅਹੰਕਾਰ ਹੈ ਤੇਰੇ ਜੀਵਨ ਅੰਦਰ, ਏਤਾ ਗੱਬ ਆਕਾਸ਼ ਨਾ ਮਾਵਤ। ਸਤਿਗੁਰੂ ਆਖਦੇ ਨੇ ਇੰਨਾ ਹੰਕਾਰ ਵੀ ਆਕਾਸ਼ ਤਾਈ ਤੂੰ ਸਮਾਉਂਦਾ ਹੀ ਨਹੀਂ, ਆਪਣੇ ਆਪ ਨੂੰ ਇੰਨਾ ਵੱਡਾ ਤੇ ਇੰਨਾ ਉੱਚਾ ਸਮਝਣ ਦਾ ਭੁਲੇਖਾ ਤੂੰ ਪਾੜ ਲਿਆ। ਕਹਿੰਦੇ ਨੇ ਵਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ, ਆਪਣੇ ਅੰਦਰ ਝਾਤ ਮਾਰ ਤੂੰ ਹੈ ਕੀ, ਗੰਦਗੀ ਦੇ ਆ ਪੁਤਲਿਆ, ਵਿਸ਼ਟਾ ਅਸਤ ਹੱਡੀਆਂ ਦਾ ਢਾਂਚਾ ਹੈ ਤੂੰ, ਕਿਰਮ ਚੰਦ ਕੀੜੇ ਤੇਰੇ ਖੂਨ ਦੇ ਵਿੱਚ ਚੱਕਰ ਕੱਟ ਰਹੇ ਨੇ, ਤੇਰਾ ਜੀਵਨ ਚੱਲ ਰਿਹਾ। ਵਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ, ਇਹਦੇ ਨਾਲ ਤੂੰ ਭਰਿਆ ਹੋਇਆ ਹੈ, ਤੂੰ ਹੈ ਕੀ, ਤੇਰੀ ਆਪਣੀ ਸਮਰੱਥਾ, ਤੇਰੀ ਨਿੱਜ ਦੀ ਸਮਰੱਥਾ ਕਿੰਨੀ ਕੇ। ਮਾਣ ਤਾਂ ਇਸ ਗੱਲ ਦਾ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਸੁਭਾਇਮਾਨ ਸਨ, ਹਮਾਯੂ ਨੇ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਾਰ ਖਾ ਕੇ ਦੌੜਿਆ ਆ ਰਿਹਾ ਸੀ। ਹਮਾਯੂ ਬਾਬਰ ਦਾ ਪੁੱਤਰ, ਸ਼ੇਰ ਸ਼ਾਹ ਸੂਰੀ ਨੇ ਇਹਦੇ ਕੋਲੋਂ ਰਾਜ ਖੋਹ ਲਿਆ, ਜੰਗ ਹੋਈ, ਇਹ ਹਾਰ ਗਿਆ, ਇਹ ਭੱਜਿਆ ਜਾ ਰਿਹਾ। ਬਿਆਸ ਦਰਿਆ ਦਾ ਪਤਨ ਗੋਇੰਦਵਾਲ ਦੇ ਕੋਲੋਂ ਇਹਨੇ ਪਾਰ ਕੀਤਾ, ਇਹ ਪਤਨ ਬੜਾ ਪੁਰਾਣਾ ਪੈਂਦਾ ਸੀ, ਇਸੇ ਕਰਕੇ ਇਸ ਐਨ ਸੈਂਟਰ ਵਾਲੀ ਜਗ੍ਹਾ ਤੇ ਮਹਾਰਾਜ ਨੇ ਨਵਾਂ ਨਗਰ ਗੋਇੰਦਵਾਲ ਵਸਾਇਆ। ਬਾਬਾ ਅਮਰਦਾਸ ਜੀ ਨੂੰ ਹੁਕਮ ਕੀਤਾ, ਉਹਨਾਂ ਨੇ ਸਾਰੀ ਜ਼ਿੰਮੇਵਾਰੀ ਓਟੀ, ਔਰ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਦੇ ਨਾਲ ਉਹ ਨਗਰ ਜਿਹੜਾ ਸੀ ਹੋਂਦ ਵਿੱਚ ਆਇਆ। ਖਡੂਰ ਸਾਹਿਬ ਤੋਂ ਬਹੁਤੀ ਦੂਰ ਨਹੀਂ ਹੈ ਇਹ ਨਗਰ। ਉਦੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਬਿਰਾਜਮਾਨ ਸਨ। ਉੱਥੇ ਅੱਜ ਕੱਲ ਗੁਰਦੁਆਰਾ ਹੈ ਮੱਲ ਅਖਾੜਾ, ਨਾਮ ਤੋਂ ਹੀ ਇਹ ਗੱਲ ਸਿੱਧ ਹੋ ਜਾਂਦੀ ਹੈ ਵੀ ਮੱਲ ਕਹਿੰਦੇ ਨੇ ਪਹਿਲਵਾਨਾਂ ਨੂੰ, ਭਲਵਾਨਾਂ ਨੂੰ, ਕੁਸ਼ਤੀ ਕਰਨ ਵਾਲਿਆਂ, ਦੰਗਲ ਕਰਨ ਵਾਲਿਆਂ ਨੂੰ। ਤੇ ਅਖਾੜਾ ਲੱਗਦਾ ਉਹਨਾਂ ਦਾ ਜਿੱਥੇ ਉਹ ਦੰਗਲ ਕਰਦੇ ਸਨ, ਘੋਲ ਕਰਦੇ ਸਨ। ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਬੜੇ ਮਹਾਨ ਕਾਰਜ ਕੀਤੇ। ਇੱਕ ਤਾਂ ਉਹਨਾਂ ਨੇ ਪਹਿਲਾ ਸਿੱਖ ਸਕੂਲ ਜਿਹੜਾ ਸੀ ਨਾ ਉਹ ਖਡੂਰ ਦੀ ਧਰਤੀ ਤੇ ਕਾਇਮ ਕੀਤਾ, ਬੱਚਿਆਂ ਨੂੰ ਹਰ ਵਰਗ ਨੂੰ ਧਰਮ ਦੀ ਔਰ ਅੱਖਰੀ ਵਿਦਿਆ ਜਿਹੜੀ ਸੀ ਨਾ ਉਹ ਦੇਣੀ ਸ਼ੁਰੂ ਕੀਤੀ ਓਪਨੀ ਤੌਰ ਦੇ ਉੱਤੇ ਸਿੱਧੇ ਸਪਸ਼ਟ ਤੌਰ ਦੇ ਉੱਤੇ ਕਿਉਂਕਿ ਪਹਿਲਾਂ ਵਿਦਿਆ ਤੇ ਗਿਆਨ ਤੇ ਭਾਰਤ ਦੀ ਧਰਤੀ ਤੇ ਕਾਬਜ਼ ਸੀ ਇੱਕ ਢੇਰ ਜਿਹਨੂੰ ਪੁਜਾਰੀ ਕਿਹਾ ਜਾਂਦਾ ਸੀ ਉਹੀ ਪੜਾਉਂਦਾ ਸੀ ਉਹ ਅੱਖਰੀ ਵਿਦਿਆ ਪੜਾਉਣ ਦੇ ਨਾਲ ਨਾਲ ਆਪਣੇ ਚੇਲੇ ਜ਼ਿਆਦਾ ਬਣਾਉਂਦਾ ਕਰਮਕਾਂਡੀ ਵਿਦਿਆ ਪੜਾਉਂਦਾ ਗੁਰੂ ਮਹਾਰਾਜ ਨੇ ਵਿਚਾਰ ਕੀਤਾ ਜਿੰਨਾ ਚਿਰ ਅੱਖਰੀ ਵਿਦਿਆ ਕੋਲ ਨਹੀਂ ਹੈ ਇਨਸਾਨ ਉਨਾ ਚਿਰ ਸਮਰੱਥ ਨਹੀਂ ਹੋ ਸਕਦਾ ਉਨਾ ਚਿਰ ਉਹਦੀ ਸੋਚ ਵਿਚਾਰ ਨਹੀਂ ਘੜੀ ਜਾਂਦੀ ਇਹ ਹੋਣਾ ਬਹੁਤ ਜ਼ਰੂਰੀ ਹੈ ਸਮੇਂ ਦੇ ਲਿਹਾਜ਼ ਨਾਲ ਤੋਂ ਪਹਿਲਾਂ ਸਿੱਖ ਸਕੂਲ ਜਿਹੜਾ ਸੀ ਮਹਾਰਾਜ ਨੇ ਉੱਥੇ ਕਾਇਮ ਕੀਤਾ ਗੁਰਮੁਖੀ ਦੀਆਂ ਕਲਾਸਾਂ ਚਲਾਈਆਂ ਉਨ੍ਹਾਂ ਵਿੱਚ ਬੱਚਿਆਂ ਨੂੰ ਮਹਾਰਾਜ ਆਪ ਵੀ ਵਿੱਚ ਬੈਠ ਕੇ ਪੜਾਉਂਦੇ ਸਨ ਤੇ ਦੂਜਾ ਇੱਕ ਮਹਾਨ ਕਾਰਜ ਕੀਤਾ ਮੱਲ ਅਖਾੜਾ ਨੌਜਵਾਨਾਂ ਨੂੰ ਆਪਣਾ ਬਲ ਸੰਭਾਲਣ ਲਈ ਆਪਣੀ ਤਾਕਤ ਆਪਣੇ ਜੋਸ਼ ਨੂੰ ਸਹੀ ਰਾਹ ਦੇ ਉੱਤੇ ਵਰਤਣ ਵਾਸਤੇ ਮਹਾਰਾਜ ਨੇ ਉਹਨਾਂ ਦੇ ਦੰਗਲ ਉਹਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਵੀ ਇਹ ਆਪਣੇ ਸਰੀਰ ਦੀ ਤਾਕਤ ਆਪਣੀ ਜਵਾਨੀ ਆਪਣੀ ਉਮਰ ਸੰਭਾਲ ਕੇ ਰੱਖਣ ਇਹ ਗਲਤ ਪਾਸੇ ਨਾ ਵਗ ਜਾਏ ਇਹ ਨੁਕਸਾਨਦੇਹ ਸਾਬਤ ਨਾ ਹੋ ਜਾਏ ਇਹ ਬੜੇ ਜ਼ਰੂਰੀ ਕਾਰਜ ਸਨ ਜਿੱਥੇ ਸੰਗਤ ਦੀ ਮਰਿਆਦਾ ਕਾਇਮ ਕੀਤੀ ਏ ਜਿੱਥੇ ਪੰਗਤ ਦੀ ਮਰਿਆਦਾ ਕਾਇਮ ਕੀਤੀ ਹੈ ਜਿੱਥੇ ਸੇਵਾ ਦਸਵੰਧ ਇਤਿਆਦਿਕ ਸ਼ੁਰੂ ਕੀਤੇ ਨੇ ਗੁਰੂ ਮਹਾਰਾਜ ਜੀ ਦੇ ਆਪਣੇ ਮਾਰਗ ਦੇ ਨਿਸ਼ਚੇ ਦੇ ਮੁਤਾਬਕ ਉੱਥੇ ਮਹਾਰਾਜ ਨੇ ਬੱਚਿਆਂ ਲਈ ਵਿਦਿਆ ਔਰ ਨੌਜਵਾਨਾਂ ਲਈ ਇਹੋ ਜਿਹੀਆਂ ਖੇਡਾਂ ਦਾ ਸੰਚਾਰ ਕੀਤਾ ਪ੍ਰਚਾਰ ਕੀਤਾ ਔਰ ਇਹ ਚਲਾਈਆਂ ਨੇ ਹੁਣ ਤੁਸੀਂ ਸਤਿਗੁਰੂ ਮਹਾਰਾਜ ਦੇ ਜਦੋਂ ਜੀਵਨ ਨੂੰ ਇਸ ਲਹਿਜ਼ੇ ਵਿੱਚ ਪੜ੍ਹਦੇ ਹੋ ਬੜਾ ਵੱਡਾ ਇੱਕ ਇਨਕਲਾਬ ਹੈ ਸਮਾਜ ਦੇ ਅੰਦਰ ਜਿਹੜਾ ਹਜ਼ੂਰ ਨੇ ਪੈਦਾ ਕੀਤਾ ਜਿਹੜਾ ਅੱਜ ਸਾਡੇ ਕੋਲੋਂ ਖੁੱਸ ਗਿਆ ਅਸੀਂ ਤੇ ਇੰਨਾ ਹੀ ਕਰਨ ਜੋਗੇ ਸਾਂ ਵੀ ਜਿੱਥੇ ਦੰਗਲ ਹੋਇਆ ਉੱਥੇ ਗੁਰਦੁਆਰਾ ਬਣਾ ਸਕਦੇ ਸਾਂ ਸੋ ਬਣਾ ਲਿਆ ਸਾਂ ਅਸੀਂ ਤੇ ਇੰਨਾ ਕੀ ਕਰ ਸਕਦੇ ਜਿੱਥੇ ਸਕੂਲ ਸੀ ਉੱਥੇ ਨਿਸ਼ਾਨ ਸਾਹਿਬ ਚੜਾ ਦਿੰਦੇ ਤੋ ਸਕੂਲ ਤੇ ਨਹੀਂ ਰਿਹਾ ਨਿਸ਼ਾਨ ਸਾਹਿਬ ਤਾਂ ਹੈ ਅਸੀਂ ਤੇ ਇੰਨਾ ਕੀ ਕਰ ਸਕਦੇ ਸਾਂ ਸੋ ਅਸੀਂ ਕੀਤਾ ਅਸੀਂ ਗੁਰੂ ਮਹਾਰਾਜ ਦੀਆਂ ਚਲਾਈਆਂ ਹੋਈਆਂ ਸੰਸਥਾਵਾਂ ਨੂੰ ਸਹੀ ਮਾਇਨਿਆਂ ਵਿੱਚ ਸੰਭਾਲਣ ਦਾ ਆਰ ਨਹੀਂ ਕੀਤਾ ਯਤਨ ਨਹੀਂ ਕੀਤਾ ਵਿਰਲੇ ਠਾਵੇਂ ਥਾਂ ਆਪਣੇ ਆਪਣੇ ਇਹਨੂੰ ਅਜੇ ਕੌਮ ਨੇ ਆਪਣੇ ਮੁੱਦਿਆਂ ਵਿੱਚ ਨਹੀਂ ਲਿਆ ਸਿੱਧੇ ਰੂਪ ਵਿੱਚ ਵੇਖੀਏ ਗੁਰੂ ਮਹਾਰਾਜ ਉਹ ਪਹਿਲਵਾਨਾਂ ਦਾ ਦੰਗਲ ਵੇਖ ਰਹੇ ਸਨ ਤੇ ਹਮਾਯੂ ਜਦੋਂ ਇੱਧਰ ਦੀ ਲੰਘਿਆ ਉਹਦੇ ਸਾਥੀਆਂ ਨੇ ਕੁਝ ਵਿਦਵਾਨਾਂ ਨੇ ਲਿਖਿਆ ਵੀ ਉੱਚ ਜਾਤੀਏ ਲੋਕਾਂ ਨੇ ਭੜਕਾਇਆ ਕੁਝ ਨੇ ਲਿਖਿਆ ਕਿ ਉਹਦੇ ਸਾਥੀਆਂ ਨੇ ਕਿਹਾ ਵੀ ਇੱਥੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਵਾਰਸ ਗੁਰੂ ਅੰਗਦ ਸਾਹਿਬ ਬਿਰਾਜਮਾਨ ਨੇ ਦੁੱਖ ਦੀ ਘੜੀ ਵਿੱਚ ਸਾਨੂੰ ਉਹਨਾਂ ਦੀ ਸ਼ਰਨ ਲੈਣੀ ਚਾਹੀਦੀ ਏ ਉਹ ਬੜੇ ਰੱਬ ਦੇ ਪਿਆਰੇ ਨੇ ਉਹਨਾਂ ਕੋਲੋਂ ਆਸ਼ੀਰਵਾਦ ਲੈਣਾ ਚਾਹੀਦਾ ਸੋ ਖੈਰ ਹਮਾਯੂ ਆਇਆ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਧਿਆਨ ਉਸ ਪਾਸੇ ਸੀ ਜਦੋਂ ਆ ਕੇ ਕੋਲ ਖੜਿਆ ਉਹਨੇ ਵੇਖਿਆ ਵੀ ਮੇਰਾ ਕੋਈ ਅਦਬ ਨਹੀਂ ਹੋਇਆ ਸਤਿਕਾਰ ਨਹੀਂ ਆਖਰ ਮੈਂ ਬਾਦਸ਼ਾਹ ਰਿਹਾ ਇਸ ਦੇਸ਼ ਦਾ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰੇ ਵੱਲ ਕੋਈ ਬਹੁਤਾ ਧਿਆਨ ਨਹੀਂ ਕੀਤਾ ਕੋਈ ਗੌਰ ਨਹੀਂ ਕੀਤਾ ਕੋਈ ਉੱਠੇ ਨਹੀਂ ਕੋਈ ਅਦਬ ਵਾਸਤੇ ਅੱਗੇ ਨਹੀਂ ਆਇਆ ਤੇ ਚੀਚੀ ਲੈਂਦਾ ਗੁੱਸਾ ਕਰਦਾ ਤੇ ਹੱਥ ਤਲਵਾਰ ਦੇ ਮੁੱਠੇ ਉੱਤੇ ਸੀ ਤੇ ਉਹਨੂੰ ਘੁੱਟਦਾ ਜਿਵੇਂ ਬੰਦੇ ਨੂੰ ਗੁੱਸੇ ਵਿੱਚ ਕ੍ਰੋਧ ਵਿੱਚ ਆਪਣੀ ਤਲਵਾਰ ਦਾ ਮੁੱਠਾ ਜਿਹੜਾ ਉਹਨੂੰ ਘੁੱਟਦਾ ਹਜ਼ੂਰ ਨੇ ਉਹਦੇ ਚਿਹਰੇ ਵੱਲ ਵੇਖਿਆ ਉਹਦੇ ਹੱਥ ਵੱਲ ਵੇਖਿਆ ਵੀ ਤਲਵਾਰ ਦੇ ਮੁੱਠੇ ਨੂੰ ਘੁੱਟਦਾ ਹਜ਼ੂਰ ਨੇ ਮੁਸਕਰਾ ਕੇ ਇੰਨੀ ਕੁ ਗੱਲ ਆਖੀ ਹਮਾਯੂ ਜਿੱਥੇ ਤਲਵਾਰ ਚੱਲਣੀ ਚਾਹੀਦੀ ਸੀ ਉੱਥੇ ਇਹ ਜੋਸ਼ ਕਿੱਥੇ ਸੀ ਕਾਸ਼ ਉੱਥੇ ਜੋਸ਼ ਹੁੰਦਾ ਤੇ ਆਹ ਦਿਨ ਵੇਖਣੇ ਨਾ ਪੈਂਦੇ ਨਿਹੱਥੇ ਲੋਕਾਂ ਦੇ ਉੱਤੇ ਤਲਵਾਰਾਂ ਸੂਤ ਲੈਣੀਆਂ ਬੜੀਆਂ ਸੌਖੀਆਂ ਹੁੰਦੀਆਂ ਨੇ ਪਤਾ ਤੇ ਉਦੋਂ ਹੀ ਲੱਗਦਾ ਜਦੋਂ ਸਾਹਮਣੇ ਵਾਲਾ ਵੀ ਬਰਾਬਰਤਾ ਰੱਖਦਾ ਹੋਵੇ ਐਨ ਸੀਨਾ ਤਾਣ ਕੇ ਖੜਾ ਹੋਵੇ ਤੇ ਹਜ਼ੂਰ ਨੇ ਇੱਕ ਗੱਲ ਆਖੀ ਵੇਖਣਾ ਹਮਾਯੂ ਕਿੰਨੀ ਵਿਚਿੱਤਰ ਗੱਲ ਏ ਰਾਜ ਨਹੀਂ ਰਿਹਾ ਪਰ ਰਾਜ ਦੀ ਹੋਮ ਹੈ ਅਜੇ ਵੀ ਏ ਦੌਲਤ ਨਹੀਂ ਰਹੀ ਦੌਲਤ ਦਾ ਹੰਕਾਰ ਅਜੇ ਵੀ ਫੌਜਾਂ ਨਹੀਂ ਰਹੀਆਂ ਕਿਲੇ ਨਹੀਂ ਰਹੇ ਹੁਕਮ ਚਲਾਉਣ ਦਾ ਤੇਰੇ ਕੋਲ ਸੱਤਾ ਤਾਕਤ ਨਹੀਂ ਰਹੀ ਹਰ ਇੱਕ ਚੀਜ਼ ਤੇਰੇ ਕੋਲੋਂ ਖੁੱਸ ਗਈ ਏ ਪਰ ਇਹਨਾਂ ਸਾਰੀਆਂ ਚੀਜ਼ਾਂ ਦੀ ਹੋਮ ਹੈ ਅਜੇ ਵੀ ਜਿਉਂਦੀ ਤਿਉਂ ਕਮਾਲ ਏ ਨਾ ਰਾਜ ਨਹੀਂ ਰਿਹਾ ਰਾਜ ਦਾ ਹੰਕਾਰ ਅਜੇ ਵੀ ਤੇਰੇ ਅੰਦਰ ਉਸੇ ਤਰ੍ਹਾਂ ਹੀ ਭਰਿਆ ਪਿਆ ਬਸ ਇਹੀ ਤਾਂ ਬੰਦੇ ਨੂੰ ਤਕਲੀਫ ਦਿੰਦਾ ਇਹੀ ਤਾਂ ਦੁੱਖ ਹੈ ਵੀ ਜੇ ਹੰਕਾਰੀ ਬੰਦਾ ਰਾਜ ਦੀ ਰਾਜ ਸੱਤਾ ਤੇ ਬੈਠੇਗਾ ਤੇ ਕੀ ਭਲਾ ਕਰੇਗਾ ਉਹ ਇੱਕ ਹੰਕਾਰੀ ਹਟਾਇਆ ਇੱਕ ਹੰਕਾਰੀ ਬਹਿ ਗਿਆ ਤੇ ਇਸੇ ਤਰ੍ਹਾਂ ਹੀ ਤੂੰ ਆਸ਼ੀਰਵਾਦ ਲੈਣ ਆਇਆ ਨਾ ਮੇਰੇ ਕੋਲੋਂ तू आया इथे शरण तक के गुरु नानक महाराज का आसरा तक लिए इस दुख की घड़ी च तू चाहना मैं तेरे लिए दुआ करा उस खुदा के सामने अरदास करा भी तेरी विपदा कटी जाए पर एक गल दस एहो जे हंकार लैके राज पदवी ते जो बंदा बैठदा है वह भला ते किसे दा कर नहीं सकदा मैनू दस मैं दुआ की दे हक विच करा तेरी होमै दे हक विच करा बड़ी वड्डी गल सी जो धन गुरु अंगद साहब महाराज ने की दुआ ते हो जाएगी असी दुआ ही करदे आ सबना लई भी सबना दा भला होवे गुरु नानक दा दर सारिया दा भला लोचदा पर तू ये आस लैके आया भी मैं कोई चंगा आशीर्वाद तैनू दिया पर एक गल ते दस राज नहीं है इस वेले होमै तेरे अंदर भरी है अजे भी इन्नी होमै लैके जदो तू राज ते बैठे ता की भला करेगा की आस रखी जाए तेरे कोलो तेरा अपना आपा ते तेरे कंट्रोल विच नहीं है हंकार दे आसरे ते जी रहा आदमी लालसा दे आसरे ते जी रहा आदमी उनू जिन्नी ताकत मिलदी जाएगी उन्ना ही वध खूंखार हुंदा जाएगा जिवें अग विच लकड़ां पैंदियां जाण ते अग उची बलदी है ना होर ज्यादा बलदी है तेज प्रचंड हुंदी है ਇਹ ਲਾਲਸਾ ਹੈ ਤੇਰੇ ਅੰਦਰ ਵੀ ਮੇਰੇ ਰਿਸਪੈਕਟ ਮੇਰਾ ਸਤਿਕਾਰ ਮੇਰੀ ਆਓ ਭਗਤ ਮੇਰਾ ਆਦਰ ਕਰਨ ਲਈ ਕੋਈ ਨਹੀਂ ਉੱਠਿਆ ਆਏ ਦੁਆ ਕਰਾਉਣ ਵਾਸਤੇ ਮੁਸੀਬਤ ਦਾ ਫਾਥਾ ਹੋਇਆ ਤੇ ਇੱਥੇ ਵੀ ਸਤਿਕਾਰ ਭਾਲਦਾ ਹੋਮੈ ਅਜੇ ਵੀ ਇੰਨੀ ਹੈ ਇਹ ਲਾਲਸਾ ਤੇ ਹੋਮੈ ਦਾ ਪੁਤਲਾ ਜਿੱਧਰ ਵੀ ਜਾਏਗਾ ਤਬਾਹੀ ਹੀ ਪੈਦਾ ਕਰੇਗਾ ਅੱਜ ਤੇਰੇ ਹੱਥ ਚ ਤਲਵਾਰ ਏ ਚਾਰ ਆਦਮੀ ਤੇਰੇ ਪਿੱਛੇ ਨੇ ਤਾਂ ਇੰਨੀ ਹੋਮੈ ਤੇ ਲਾਲਸਾ ਤੇਰੇ ਅੰਦਰ ਏ ਜਦੋਂ ਸਾਰਾ ਕੁਝ ਹੋਏਗਾ ਉਦੋਂ ਕੀ ਵਾਪਰੇਗਾ ਖਿਮਾ ਮੰਗਦਾ ਕਹਿਣ ਲੱਗਿਆ ਮਹਾਰਾਜ ਮੈਂ ਬੜਾ ਅਗਿਆਨੀ ਹਾਂ ਮੈਨੂੰ ਬੇਸਮਝੀ ਨੇ ਔਰ ਦੁੱਖ ਨੇ ਘੇਰ ਰੱਖਿਆ ਖਿਜਿਆ ਹੋਇਆ ਹਾਂ ਮੈਂ ਹਾਰ ਤੋਂ ਇਸ ਕਰਕੇ ਦਾਤਾਰ ਸਤਿਗੁਰੂ ਜੀ ਮੈਂ ਮੁਆਫੀ ਚਾਹੁੰਦਾ ਖਿਮਾ ਚਾਹੁੰਦਾ ਖੈਰ ਉਹਨੇ ਕਿਹਾ ਮੈਨੂੰ ਖਿਮਾ ਕਰੋ ਹਜ਼ੂਰ ਨੇ ਕੀ ਕਹਿਣਾ ਸੀ ਪਰ ਇੱਕ ਗੱਲ ਤੇ ਜ਼ਰੂਰ ਹੈ ਨਾ ਜੋ ਸਤਿਗੁਰੂ ਮਹਾਰਾਜ ਨੇ ਉਹਨੂੰ ਗੱਲ ਕਹੀ ਕਿੰਨੀ ਪਾਏਦਾਰ ਹੈ ਵੀ ਬੰਦਾ ਜਦੋਂ ਲਾਲਸਾ ਦਾ ਪੁਤਲਾ ਬਣ ਕੇ ਹੋਮੈ ਤੇ ਹੰਕਾਰ ਦੇ ਘੋੜੇ ਤੇ ਸਵਾਰ ਏ ਉਹਨੂੰ ਜਿੰਨੀਆਂ ਵੀ ਤਾਕਤਾਂ ਮਿਲਦੀਆਂ ਜਾਣਗੀਆਂ ਉਹ ਓਨਾ ਹੀ ਖੁੰਖਾਰ ਹੁੰਦਾ ਜਾਏਗਾ ਓਨਾ ਹੀ ਇਹ ਤੇ ਗੱਲ ਠੀਕ ਹੈ ਵੀ ਜਿਹੜੇ ਉੱਚੀ ਪਦਵੀਆਂ ਤੇ ਬੈਠੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਆਮ ਬੰਦਿਆਂ ਨਾਲੋਂ ਜ਼ਿਆਦਾ ਹੁੰਦੀਆਂ ਨੇ ਉਹਨਾਂ ਦੀ ਕੁਝ ਜ਼ਿੰਮੇਵਾਰੀ ਬਣਦੀ ਹੈ ਲੋਕਾਂ ਪ੍ਰਤੀ ਆਪਣੀ ਪਦਵੀ ਦੇ ਪ੍ਰਤੀ ਉਹਨੂੰ ਇਮਾਨਦਾਰੀ ਨਾਲ ਨਿਭਾਉਣ ਜੇ ਉਹ ਹੀ ਲੁੱਟ ਸੁੱਟ ਕਰਨਗੇ ਆਮ ਬੰਦੇ ਦਾ ਕੀ ਬਣੇਗਾ ਜੇ ਉਹ ਹੀ ਹੰਕਾਰ ਕਰਨਗੇ ਆਮ ਬੰਦੇ ਦਾ ਕੀ ਬਣੇਗਾ ਸਾਰੀ ਦੁਨੀਆਂ ਦੁਖੀ ਹੋਏ ਕਿਉਂਕਿ ਉਸ ਪਦਵੀ ਨਾਲ ਬਹੁਤੇ ਲੋਕਾਂ ਦਾ ਭਵਿੱਖ ਜੁੜਿਆ ਹੁੰਦਾ ਜੀਵਨ ਜੁੜਿਆ ਹੁੰਦਾ ਪਰ ਇੱਕ ਗੱਲ ਹੋਰ ਵੀ ਸੋਚ ਕੇ ਵੇਖਣਾ ਅਸੀਂ ਕਈ ਵਾਰ ਸੋਚਦੇ ਹਾਂ ਵੀ ਜਿਹੜਾ ਵੀ ਆਉਂਦਾ ਇਸ ਪਦਵੀ ਤੇ ਵੱਧ ਤੋਂ ਵੱਧ ਹੀ ਆਉਂਦਾ ਅਸੀਂ ਕਈ ਵਾਰ ਸੋਚਦੇ ਹਾਂ ਨਾ ਅਸੀਂ ਪਹਿਲਿਆਂ ਨੂੰ ਕਹਿੰਦੇ ਸਾਂ ਵੀ ਇਹ ਕਦੋਂ ਮਗਰੋਂ ਲੈਣਗੇ ਆ ਜਿਹੜੇ ਨਵੇਂ ਆਏ ਕਿਹੜੇ ਚੰਗੇ ਨੇ ਇਦੋਂ ਮਗਰ ਜਿਹੜੇ ਤਿਆਰ ਨੇ ਉਹ ਵੀ ਇਹੋ ਜਿਹੇ ਨੇ ਗੌਰ ਕਰਿਓ ਜੇ ਅਸੀਂ ਆਪਣੇ ਲੀਡਰਾਂ ਦੀ ਗੱਲ ਕਰ ਲਈਏ ਨਾ ਤੇ ਉੱਥੇ ਵੀ ਸਾਡਾ ਇਹੀ ਖਿਆਲ ਵੀ ਜਿਹੜੇ ਪਹਿਲਾਂ ਸਨ ਨਾ ਉਦੋਂ ਅਸੀਂ ਕਹਿੰਦੇ ਨਜ਼ਸਾਂ ਵੀ ਕਦੋਂ ਇਹ ਬੰਦੇ ਪਾਸੇ ਹੋਣਗੇ ਕੋਈ ਚੰਗੇ ਲੋਕ ਆਉਣ ਹੁਣ ਜਿਹੜੇ ਆਏ ਨੇ ਉਦੋਂ ਵੀ ਵੱਧ ਆਏ ਨੇ ਤੇ ਹੁਣ ਅਸੀਂ ਸੋਚਦੇ ਹਾਂ ਵੀ ਜਦੋਂ ਇਹ ਪਾਸੇ ਹੋਣਗੇ ਨਾ ਕੋਈ ਬਦਲਾਅ ਆਏਗਾ ਜਿਹੜੇ ਮਗਰ ਖੜੇ ਨੇ ਨਾ ਲਾਈਨ ਵਿਚ ਉਹ ਵੀ ਉਹੋ ਜਿਹੇ ਖੜੇ ਨੇ ਫਿਕਰ ਨਾ ਕਰੋ ਇਹਨਾਂ ਨਾਲੋਂ ਵੀ ਚਾਰ ਰੱਤੀਆਂ ਵੱਧ ਹੋਣਗੇ ਘੱਟ ਕੋਈ ਨਹੀਂ ਹੋਏਗਾ ਕਾਰਨ ਕੀ ਏ ਅਸੀਂ ਸਾਰੇ ਹੀ ਸੋਚਦੇ ਹਾਂ ਪਾਸੇ ਖਲੋ ਕੇ ਬੰਦੇ ਨੇ ਆਪਣੀ ਹੋਮੈ ਤੇ ਲਾਲਸਾ ਨੂੰ ਕਾਬੂ ਚ ਨਹੀਂ ਕੀਤਾ ਔਰ ਜਿੰਨੇ ਵੀ ਇਸ ਲਾਈਨ ਵਿਚ ਲੱਗੇ ਨੇ ਉਹ ਇਹੋ ਜਿਹੇ ਲੱਗੇ ਨੇ ਇਹੋ ਜਿਹੇ ਹੀ ਜੇ ਸਾਨੂੰ ਬਿਠਾ ਦਿੱਤਾ ਜਾਏ ਉਸ ਜਗ੍ਹਾ ਦੇ ਉੱਤੇ ਤੇ ਮੁਆਫ ਕਰਨਾ ਹੋ ਸਕਦਾ ਅਸੀਂ ਵੀ ਉਹੀ ਗਲਤੀਆਂ ਦੁਹਰਾਈਏ ਜਿਹੜੀਆਂ ਉਹਨਾਂ ਨੇ ਦੁਹਰਾਈਆਂ ਨੇ ਕਿਉਂਕਿ ਜਦੋਂ ਬੰਦੇ ਦਾ ਆਪਣੇ ਆਪ ਤੇ ਕੰਟਰੋਲ ਕੋਈ ਨਹੀਂ ਅੱਜ ਸਾਡੇ ਕੋਲ ਨਿੱਕਾ ਜਿਹਾ ਦਾਇਰਾ ਅਸੀਂ ਉੱਥੇ ਹੀ ਸਾਰਿਆਂ ਨੂੰ ਪੜ੍ਹਨੇ ਪਾ ਰੱਖਿਆ ਜਦੋਂ ਦਾਇਰਾ ਵੱਡਾ ਹੋ ਜਾਏਗਾ ਉੱਥੇ ਅਸੀਂ ਕੀ ਕਰਾਂਗੇ ਬਾਣੀ ਉਪਦੇਸ਼ ਕਰਦੀ ਏ ਸਾਡੇ ਜੀਵਨ ਨੂੰ ਸਭ ਤੋਂ ਪਹਿਲਾਂ ਸੰਜਮ ਵਿੱਚ ਲਿਆਉਣ ਦੀ ਗੱਲ ਕਰਦੀ ਏ ਜੇ ਇਨਸਾਨ ਖਰਾ ਹੋਏਗਾ ਨਾ ਤੇ ਉਹ ਉੱਚੀ ਪਦਵੀ ਤੇ ਬਹਿ ਕੇ ਵੀ ਇਨਸਾਫ ਹੀ ਕਰੇਗਾ ਬੇਈਮਾਨੀ ਧੱਕਾ ਨਹੀਂ ਕਰੇਗਾ ਜਿਵੇਂ ਗੁਰੂ ਨਾਨਕ ਸਾਹਿਬ ਮੋਦੀ ਖਾਨੇ ਵਿੱਚ ਗਏ ਹਜ਼ੂਰ ਨੇ ਪਹਿਲੇ ਦਿਨ ਇੱਕ ਗੱਲ ਆਖੀ ਬਈ ਦੇਖੋ ਮੈਨੂੰ ਨਹੀਂ ਪਤਾ ਇੱਥੇ ਪਹਿਲਾਂ ਕੀ ਚੱਲਦਾ ਪਰ ਇੱਥੋਂ ਦਾ ਵਿਹਾਰ ਧਰਮ ਮੁਤਾਬਕ ਚੱਲੇਗਾ ਧਰਮ ਦਾ ਮਤਲਬ ਹੈ ਸੱਚ ਸੱਚ ਮੁਤਾਬਕ ਚੱਲੇਗਾ ਇਮਾਨਦਾਰੀ ਨਾਲ ਚੱਲੇਗਾ ਤੋਲਣ ਵਾਸਤੇ ਤੇ ਵੇਚਣ ਵਾਸਤੇ ਇੱਕੋ ਜਿਹੇ ਵੱਟੇ ਹੋਣਗੇ ਕਿਸੇ ਨਾਲ ਕੋਈ ਵਾਧ ਘਾਟ ਨਹੀਂ ਹੋਣੀ ਤਾਂ ਪਹਿਲੇ ਕੀ ਕਰਦੇ ਸਨ ਜਦੋਂ ਲੈਣਾ ਉਦੋਂ ਵੱਟੇ ਹੋਰ ਨੇ ਜਦੋਂ ਤੋਲ ਕੇ ਦੇਣਾ ਉਦੋਂ ਵੱਟੇ ਹੋਰ ਨੇ 13-13 ਤੇ ਪ੍ਰਤੀਕ ਹੈ ਵੀ ਸਾਵੇਂ ਵੱਟੇ ਕਰ ਦਿੱਤੇ ਗੁਰੂ ਨਾਨਕ ਮਹਾਰਾਜ ਨੇ। ਆਖਿਆ ਇਹ ਕੀ ਪਖੰਡ ਹੈ ਵੀ ਜਦੋਂ ਤੁਸੀਂ ਦੇ ਰਹੇ ਹੋ ਉਦੋਂ ਹੋਰ ਢੰਗ ਨਾਲ ਤੋਲਦੇ ਹੋ, ਜਦੋਂ ਲੈਂਦੇ ਹੋ ਉਦੋਂ ਹੋਰ ਢੰਗ ਨਾਲ। ਇਹਦੇ ਵਿੱਚੋਂ ਤੇ ਕਮਾਈ ਉੱਪਰਲੀ ਹੁੰਦੀ ਔਰ ਸ਼ਿਕਾਇਤਾਂ ਵੀ ਤਾਂ ਉਹੀ ਕਰਨਗੇ ਨਾ ਜਿਨ੍ਹਾਂ ਦੀ ਉੱਪਰਲੀ ਕਮਾਈ ਬੰਦ। ਇਹ ਤਾਂ ਲੁਟਾ ਦੇਗਾ, ਇਹ ਤਾਂ ਬਰਬਾਦ ਕਰ ਦੇਗਾ। ਦਰਅਸਲ ਕੁਝ ਨਹੀਂ ਸੀ ਲੁੱਟਿਆ ਜਾ ਰਿਹਾ, ਨਾ ਕੁਝ ਬਰਬਾਦ ਹੋ ਰਿਹਾ ਸੀ। ਉਹਨਾਂ ਦੀ ਉਤਲੀ ਕਮਾਈ ਦੇ ਉੱਤੇ ਫਰਕ ਪੈਣਾ ਸ਼ੁਰੂ ਹੋ ਗਿਆ। ਉਹਨਾਂ ਨੂੰ ਲੱਗਿਆ ਵੀ ਇਹ ਤਾਂ ਬੰਦਾ ਜਿੰਨਾ ਚਿਰ ਮੋਦੀ ਖਾਨੇ ਚ ਰਹੇਗਾ ਸਾਨੂੰ ਬੜੀ ਤਕਲੀਫ਼ ਰਹੇ, ਘਾਟਾ ਪੈ ਰਿਹਾ, ਤੋ ਇਹਦਾ ਕੁਝ ਨਾ ਕੁਝ ਕਰੋ। ਉਹਦੀਆਂ ਸ਼ਿਕਾਇਤਾਂ ਰਲ ਮਿਲ ਕੇ ਅੱਗੇ ਲਾਉਂਦੇ ਸਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੀਆਂ। ਪਰ ਹਜ਼ੂਰ ਨੇ ਇਸੇ ਨੂੰ ਅਸੀਂ ਕਹਿੰਦੇ ਹਾਂ ਜੇ ਆਪ ਮਨੁੱਖ ਦੇ ਅੰਦਰ ਸੰਜਮ ਹੈ ਤੇ ਉਹ ਜਿੱਥੇ ਵੀ ਜਾਏਗਾ ਇਨਸਾਫ਼ ਕਰੇਗਾ, ਜਿੱਥੇ ਵੀ ਜਾਏਗਾ ਚੰਗਾ ਹੀ ਕਰੇਗਾ। ਇਸ ਕਰਕੇ ਆਮ ਇਨਸਾਨ ਵੀ ਜਦੋਂ ਥੋੜਾ ਥੋੜਾ ਚੰਗਾ ਕਰਨ ਵਾਲੇ ਪਾਸੇ ਤੁਰ ਪਵੇ ਬਹੁਤ ਫਰਕ ਪੈਂਦਾ। ਪਰ ਖਿਮਾ ਕਰ ਦੇਣਾ, ਅਸੀਂ ਚਾਹੁੰਦੇ ਹਾਂ ਸੁਧਾਰ ਦੂਜੇ ਪਾਸਿਓਂ ਤੁਰੇ, ਸਾਡੇ ਵੱਲੋਂ ਨਾ ਤੁਰੇ। ਇੱਥੋਂ ਸੁਧਾਰ ਨਹੀਂ ਸ਼ੁਰੂ ਹੋਣਾ, ਸੁਧਾਰ ਦੂਜੇ ਪਾਸਿਓਂ ਸ਼ੁਰੂ ਹੋਵੇ। ਹਰ ਬੰਦਾ ਇਹੋ ਹੀ ਆਸ ਰੱਖਦਾ, ਇਸੇ ਕਰਕੇ ਕਿਸੇ ਪਾਸਿਓਂ ਕੋਈ ਗੱਲ ਹੀ ਨਹੀਂ ਤੁਰਦੀ। ਅਸੀਂ ਚਾਹੁੰਦੇ ਹਾਂ ਜੀ ਸੁਧਾਰ ਇਧਰੋਂ ਨਾ ਸ਼ੁਰੂ, ਮੈਂ ਆਪਣੇ ਆਪ ਤੋਂ ਨਾ ਕਰਾਂ, ਉਹ ਆਪਣੇ ਆਪ ਤੋਂ ਸ਼ੁਰੂ ਕਰੇ, ਉਹਦੇ ਵੱਲ ਵੇਖ ਕੇ ਫਿਰ ਮੈਂ ਕਰ ਲਵਾਂਗਾ ਜੋ ਠੀਕ ਹੋਵੇਗਾ। ਇੱਥੇ ਖੜੀ ਹੈ ਸਾਡੀ ਮੁਸ਼ਕਲ। ਗੁਰੂ ਅਰਜਨ ਸਾਹਿਬ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਇੰਨੀ ਹਉਮੈ ਇੰਨਾ ਹੰਕਾਰ ਅਸਮਾਨ ਤੱਕ ਤੂੰ ਮਿਉਂਦਾ ਨਹੀਂ, ਪਰ ਤੂੰ ਹੈ ਕੀ ਚੀਜ਼? ਆਪਣੇ ਜੀਵਨ ਵੱਲ ਝਾਤ ਮਾਰ, ਹੱਡੀਆਂ ਦਾ ਤੂੰ ਪਿੰਜਰ ਹੈ, ਕੁਝ ਗੰਦਗੀ ਤੇਰੇ ਤਨ ਅੰਦਰ ਭਰੀ ਪਈ ਏ, ਜਿਹਦੇ ਆਸਰੇ ਤੇਰਾ ਜੀਵਨ ਐਨਰਜੀ ਨਾਲ ਚੱਲਦਾ। ਤੇ ਸਤਿਗੁਰੂ ਆਖਦੇ ਨੇ ਚੰਦ ਕੀੜੇ ਨੇ, ਭਾਵ ਤੇਰੇ ਖੂਨ ਦੇ ਅੰਦਰ ਜਿਹੜਾ ਸਰਕਲ ਚੱਲ ਰਿਹਾ, ਏਤਾ ਗੱਬ ਆਕਾਸ਼ ਨਾ ਮਾਵਤ ਬਿਸ਼ਟਾ ਅਸਤ ਕ੍ਰਿਮ ਉਧਰ ਭਰਿਓ ਹੈ। ਇੰਨੀ ਕੀ ਤੇਰੀ ਖੇਡ ਹੈ ਬੰਦੇ, ਇਹ ਢਾਂਚਾ ਤਾਂ ਖਿਲਣ ਲੱਗਿਆ ਬਹੁਤਾ ਸਮਾਂ ਨਹੀਂ ਚਾਹੀਦਾ, ਬਸ ਪਤਾ ਵੀ ਨਹੀਂ ਲੱਗਣਾ ਇਸ ਸਰੀਰ ਦਾ ਇਹ ਢਾਂਚਾ ਕਦੋਂ ਖਿਲਰ ਜਾ। ਇਹਦੇ ਤੇ ਕਾਹਦਾ ਮਾਣ ਹੈ, ਕਾਹਦਾ ਗਰੂਰ ਕਰਦਾ ਤੂੰ? ਦਹ ਦਿਸ਼ ਧਾਏ ਮਹਾਂ ਵਿਖਿਆ ਕੋ, ਦਸਾਂ ਦਿਸ਼ਾਵਾਂ ਚ ਧੌਂਦਾ ਹੈ, ਭਟਕਦਾ ਹੈ, ਘਰ ਘਰ ਜਿਉਂਦਾ ਵੇਖਦਾ, ਪਰਾਏ ਧਨ ਵੱਲ ਵੇਖਦਾ ਹੈ, ਝਾਕ ਰੱਖਦਾ ਹੈ, ਭਟਕਦਾ ਹੈ, ਇਸ ਬਹੁਤ ਜ਼ਹਿਰ ਨੂੰ ਇਕੱਠਿਆਂ ਕਰਨ ਵਾਸਤੇ। ਹਜ਼ੂਰ ਆਖਦੇ ਨੇ ਪਰ ਧਨ ਛੀਨ, ਪਰਾਇਆ ਧਨ ਵੀ ਖੋਹਣ ਤੋਂ ਗੁਰੇਜ਼ ਨਹੀਂ ਕਰਦਾ। ਗੱਲਾਂ ਤੇ ਤੂੰ ਕਰਦਾ ਮੈਂ ਬੜਾ ਵੱਡਾ, ਮੈਂ ਬੜਾ ਉੱਚਾ, ਖਾਂਦਾ ਤੂੰ ਸਾਰੇ ਸੰਸਾਰ ਦੀ ਝੂਠ, ਦੂਜੇ ਦਾ ਖੋਹ ਕੇ ਲਿਆਉਣੇ ਝੂਠ ਹੀ ਤੇ ਹੈ। ਹੁਣ ਤੂੰ ਬੜਾ ਬਣਦਾ ਵੀ ਮੈਂ ਬੜਾ ਉੱਚਾ ਹਾਂ, ਮੈਂ ਬੜਾ ਖਾਨਦਾਨੀ ਹਾਂ, ਮੇਰੀ ਬੜੀ ਕੁੱਲ ਉੱਚੀ, ਕੀ ਇਹੋ ਹੀ ਤੇਰਾ ਉੱਚਾ ਪਾਨ ਹੈ ਵੀ ਦੂਜਿਆਂ ਦੀਆਂ ਚੀਜ਼ਾਂ ਚੁੱਕ ਲੈਣੀਆਂ? ਤੂੰ ਲੁਟੇਰਾ ਹੈ ਸਹੀ ਮਾਇਨਿਆਂ ਵਿੱਚ, ਤੂੰ ਚੋਰ ਹੈ ਸਹੀ ਮਾਇਨਿਆਂ ਵਿੱਚ। ਤੈਨੂੰ ਇਹ ਗੱਲ ਅਕਸੈਪਟ ਕਰਨੀ ਪਏਗੀ, ਜਦੋਂ ਤੂੰ ਬੇਈਮਾਨੀ ਕਰਦਾ, ਲੁੱਟ ਸੁੱਟ ਕਰਦਾ, ਧੱਕਾ ਕਰਦਾ, ਤੈਨੂੰ ਲੱਗਦਾ ਮੈਂ ਬੜਾ ਵੱਡਾ। ਨਹੀਂ, ਤੂੰ ਵੱਡਾ ਨਹੀਂ, ਤੂੰ ਬੜਾ ਘਟੀਆ, ਤੂੰ ਬੜਾ ਛੋਟਾ, ਕਿਉਂਕਿ ਤੂੰ ਦੂਜਿਆਂ ਦੀ ਜੂਠ ਚੁੱਕ ਕੇ ਖਾਂਦਾ, ਕਿਉਂਕਿ ਤੂੰ ਦੂਜਿਆਂ ਦਾ ਹੜੱਪਦਾ। ਸਹੀ ਮਾਨਿਆਂ ਵਿੱਚ ਅੰਦਰੋਂ ਤੂੰ ਚੋਰ ਏ, ਅੰਦਰੋਂ ਤੂੰ ਲੁਟੇਰਾ ਹੈ, ਬਾਹਰੋਂ ਤੂੰ ਆਪਣੇ ਆਪ ਨੂੰ ਮਾਇਆ ਦੇ ਦਮ ਤੇ ਵੱਡਾ ਕਹਿੰਦਾ। ਇਹੀ ਫਰਕ ਏ, ਇਹੀ ਸਭ ਤੋਂ ਵੱਡਾ ਅੰਤਰ ਏ। ਅਸੀਂ ਸਮਝਦੇ ਲੋਕ ਵੱਡੇ ਹਨ, ਨਹੀਂ, ਬਹੁਤ ਹੀ ਛੋਟੇ ਹਨ। ਲੋਕਾਂ ਨੂੰ ਖੋਇਆ ਗਿਆ, ਲੋਕਾਂ ਨੂੰ ਲੁੱਟਿਆ ਗਿਆ, ਲੋਕਾਂ ਨੂੰ ਬਰਬਾਦ ਕੀਤਾ ਗਿਆ, ਬੇਈਮਾਨੀਆਂ ਕੀਤੀਆਂ ਗਈਆਂ ਹਨ, ਧੱਕੇ ਹੋਏ ਹਨ, ਉਹ ਫੇਰ ਵੱਡੇ ਹੋਏ ਨੇ। ਤੋ ਜਿਹੜੇ ਵੱਡੇ ਹੋਏ ਨੇ ਨਾ, ਉਹਨਾਂ ਨੂੰ ਵੱਡੇ ਨਾ ਸਮਝੋ। ਉਹ ਵੱਡੇ ਕਾਹਦੇ ਦਮ ਤੇ ਨੇ ਵੀ ਉਹਨਾਂ ਕੋਲ ਬਹੁਤ ਸਾਮਰਾਜ ਹੈ, ਤਾਕਤ ਹੈ, ਸਮਰੱਥ ਹੈ, ਪਰ ਖੋਈ ਤੇ ਲੋਕਾਂ ਕੋਲੋਂ ਹੈ ਨਾ, ਬੇਈਮਾਨੀ ਕੀਤੀ ਹੈ। ਤੋ ਫਰਕ ਕੇਵਲ ਇੰਨਾ ਵੀ ਉਸ ਚੋਰ ਕੋਲ ਪਦਵੀ ਵੱਡੀ ਹੋ ਸਕਦੀ ਏ, ਉਹਨਾਂ ਠੱਗਾਂ ਤੇ ਡਕੈਤਾਂ ਦੇ ਕੋਲ ਸਰਟੀਫਿਕੇਟ ਏ ਰਾਜਨੀਤੀ ਦਾ, ਇਸ ਕਰਕੇ ਜਾਂ ਧਾਰਮਿਕ ਹੋਣ ਦਾ, ਇਸ ਕਰਕੇ ਲੋਕ ਛੇਤੀ ਸ਼ੱਕ ਨਹੀਂ ਕਰਦੇ। ਆਮ ਚੋਰ ਛੇਤੀ ਫੜਿਆ ਜਾਂਦਾ, ਆਮ ਠੱਗ ਛੇਤੀ ਫੜਿਆ ਜਾਂਦਾ, ਆਮ ਲੁਟੇਰਾ ਛੇਤੀ ਕਾਬੂ ਚ ਆ ਜਾਂਦਾ। ਉਹ ਥੋੜੇ ਜਿਹੇ ਵੱਡੇ ਸਟੈਂਡਰਡ ਦੇ ਲੁਟੇਰੇ ਨੇ, ਤੇ ਉਹਨਾਂ ਨੂੰ ਦੁਨੀਆਂ ਵੱਡਾ ਕਹਿੰਦੀ ਹੈ। ਬਾਣੀ ਨੇ ਆਖਿਆ ਵੱਡੇ ਵੱਡੇ ਜੋ ਦੀਸੈ ਲੋਕ ਤਿੰਨਕੋ ਵਿਆਪੈ, ਚਿੰਤਾ ਰੋਗ ਕੌਣ ਵੱਡਾ, ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਵੱਡਾ ਉਹ ਹੈ ਜਿਹੜਾ ਦੂਜੇ ਦੇ ਦੁੱਖ ਨੂੰ ਦੂਰ ਕਰਨ ਵਾਸਤੇ ਆਪਣਾ ਆਪ ਲਾ ਦਿੰਦਾ, ਉਹ ਵੱਡਾ ਹੈ। ਉਹ ਵੱਡਾ ਨਹੀਂ ਜਿਹੜਾ ਲੋਕਾਂ ਨੂੰ ਦੁਖੀ ਕਰਨ ਵਾਸਤੇ ਮਿਹਨਤ ਕਰਦਾ। ਗੁਰਬਾਣੀ ਨੇ ਇਹ ਜੀਵਨ ਦਾ ਅਰਥ ਸਮਝਾਇਆ ਸਾਨੂੰ, ਵੀ ਵੱਡਪਣ ਕਿਹਦੇ ਵਿੱਚ ਹੈ? ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਦਇ ਦਿਸ਼ਤਾਏ ਮਹਾਂ ਵਿਖਿਆ ਕੋ ਪਰ ਧਨ ਛੀਨ ਪਰਾਇਆ ਧਨ ਖੋਹਣਾ ਤੂੰ ਬੇਈਮਾਨੀ ਕਰਦਾ ਧੱਕਾ ਕਰਦਾ ਲੁੱਟ ਸੁੱਟ ਕਰਦਾ ਅਗਿਆਨ ਹਰਿਓ ਤੈਨੂੰ ਅਗਿਆਨਤਾ ਨੇ ਹਰ ਲਿਆ ਅਗਿਆਨਤਾ ਨੇ ਤੈਨੂੰ ਕਾਬੂ ਚ ਕਰ ਲਿਆ ਬੇਸਮਝੀ ਦਾ ਪੁਤਲਾ ਬਣ ਕੇ ਨੱਚ ਰਿਹਾ ਤੂੰ ਤੈਨੂੰ ਸਮਝ ਕੱਖ ਨਹੀਂ ਤੂੰ ਅੰਦਰੋਂ ਸੁੱਤਾ ਪਿਆ ਅੰਦਰੋਂ ਬੇਸਮਝ ਹੈ ਤਾਂ ਹੀ ਤੇ ਐਸੇ ਕਰਮ ਕਰਦਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੋਬਨ ਬੀਤ ਤੇਰੀ ਉਮਰ ਦਾ ਪਹਿਲਾ ਪੜਾਅ ਲੰਘ ਗਿਆ ਜੇ ਸਰੀਰਕ ਉਮਰ ਦਾ ਅੰਦਾਜ਼ਾ ਲਾਈਏ ਬਚਪਨ ਗਿਆ ਤੇਰੀ ਇਹ ਜੋਬਨ ਦੀ ਜਵਾਨੀ ਦੀ ਅਵਸਥਾ ਵੀ ਤੇਰੀ ਹੌਲੀ ਹੌਲੀ ਲੰਘ ਜਾਏਗੀ ਜਰਾ ਰੋਗ ਗ੍ਰਸਿਓ ਵੱਡੇਪਾ ਤੈਨੂੰ ਆ ਕੇ ਗ੍ਰਸ ਲਵੇਗਾ ਫਿਰ ਉਹੀ ਪਦਾਰਥ ਜਿਹੜੇ ਲੁੱਟ ਕਰਕੇ ਇਕੱਠੇ ਕੀਤੇ ਹੁੰਦੇ ਨੇ ਫਿਰ ਡਾਕਟਰ ਕਹਿੰਦਾ ਜੀ ਨਾ ਖਾਇਓ ਜ਼ਿਆਦਾ ਸਿਹਤ ਵਿਗੜ ਜਾਣੀ ਹੈ ਆਹ ਨਾ ਕਰਿਓ ਉਹ ਨਾ ਕਰਿਓ ਫਿਰ 35 ਜੰਜਾਲ ਰੋਜ਼ ਦੇ ਪੱਲੇ ਪੈ ਜਾਂਦੇ ਨੇ ਇਹਦਾ ਇੱਕ ਅੰਤਰੀਵ ਭਾਵ ਵਿਦਵਾਨ ਕੱਢਦੇ ਨੇ ਵੀ ਤੇਰਾ ਆਤਮਕ ਜੋਬਨ ਖਤਮ ਹੋ ਰਿਹਾ ਆਤਮਕ ਤੌਰ ਤੇ ਚੜ੍ਹਦੀ ਕਲਾ ਵਾਲਾ ਜੀਵਨ ਮੁੱਕ ਰਿਹਾ ਤੇ ਤੇਰੇ ਅੰਦਰ ਆਤਮਕ ਕਮਜ਼ੋਰੀ ਆਤਮਕ ਬੁਢੇਪਾ ਤੈਨੂੰ ਨੱਪ ਰਿਹਾ ਭਾਵ ਜਿੰਨੇ ਤੂੰ ਗੁਨਾਹ ਕਰਦਾ ਜਾਏਗਾ ਓਨਾ ਤੇਰਾ ਅੰਤਰ ਆਤਮਕ ਕਮਜ਼ੋਰ ਪੈਂਦਾ ਜਾਏਗਾ ਜਿੰਨੇ ਤੂੰ ਗੁਣ ਕਮਾਏਗਾ ਧਰਮ ਓਨਾ ਤੂੰ ਬਲਸ਼ਾਲੀ ਹੋਏਗਾ ਮਨ ਕਰਕੇ ਤੇ ਜਿੰਨੇ ਤੂੰ ਗੁਨਾਹਦਾਰ ਗੁਨਾਹ ਕਰਦਾ ਜਾਂਦਾ ਜਿੰਨੇ ਤੂੰ ਪਾਪ ਦਰ ਪਾਪ ਕਰਦਾ ਜਾਂਦਾ ਤੇਰੀ ਅਵਸਥਾ ਇਵੇਂ ਜਿਵੇਂ ਜਵਾਨੀ ਤੋਂ ਬਾਅਦ ਬੁਢੇਪਾ ਆਉਂਦਾ ਤੇ ਉਹੀ ਸਰੀਰ ਜਿਹੜਾ ਜੋਸ਼ ਨਾਲ ਭਰਿਆ ਹੁੰਦਾ ਅਖੀਰ ਫਿਰ ਆਸਰੇ ਭਾਲਦਾ ਠੀਕ ਇਸੇ ਢੰਗ ਨਾਲ ਤੇਰਾ ਮਨ ਤੇਰੀ ਆਤਮਾ ਓਨੀ ਕਮਜ਼ੋਰ ਹੁੰਦੀ ਜਾਣੀ ਹੈ ਜਿੰਨੇ ਤੂੰ ਗੁਨਾਹ ਪਾਪ ਦਰ ਪਾਪ ਕਰਦਾ ਤੁਰਿਆ ਗਿਆ ਓਨਾ ਤੂੰ ਆਤਮਕ ਮਾਨਸਿਕ ਤੌਰ ਤੇ ਕਮਜ਼ੋਰ ਹੋਏਗਾ ਔਰ ਬੁਢੇਪੇ ਤੋਂ ਬਾਅਦ ਮੌਤ ਦਾ ਹੀ ਸਮਾਂ ਹੁੰਦਾ ਹੈ ਨਾ ਜੇ ਉਮਰ ਦੇ ਲਹਿਜ਼ੇ ਵੇਖੀਏ ਠੀਕ ਇਸੇ ਤਰ੍ਹਾਂ ਕਹਿੰਦੇ ਨੇ ਜਿਉਂ ਜਿਉਂ ਤੂੰ ਆਤਮਕ ਤੌਰ ਤੇ ਮਾਨਸਿਕ ਤੌਰ ਤੇ ਕਮਜ਼ੋਰ ਹੁੰਦਾ ਹੈ ਤਿਉਂ ਤਿਉਂ ਤੂੰ ਆਤਮਕ ਮੌਤ ਦੇ ਨੇੜੇ ਜਾਂਦਾ ਅੰਦਰੋਂ ਮਾਰੀ ਜਾਂਦਾ ਤੂੰ ਪੂਰੀ ਤਰ੍ਹਾਂ ਅੰਦਰ ਦਾ ਜੀਵਨ ਸਮਾਪਤ ਆਖਾਂ ਜੀਵਾਂ ਵਿਸਰੈ ਮਰ ਜਾਂ ਪਹਿਲਾਂ ਆਤਮਕ ਕਮਜ਼ੋਰੀ ਆਉਂਦੀ ਹੈ ਤੇ ਫਿਰ ਆਤਮਕ ਮੌਤ ਆਉਂਦੀ ਹੈ ਇਹ ਸਭ ਵਿਚਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਨਮੁਖ ਰੱਖਿਆ ਤੋ ਅੱਗੇ ਕਹਿੰਦੇ ਨੇ ਜਮ ਦੂਤਨ ਡੰਨ ਵਿਕਾਰਾਂ ਦਾ ਡੰਡ ਭਰਦਾ ਤੂੰ ਕ੍ਰੋਧ ਦੇ ਵੱਸ ਹੋ ਕੇ ਕੰਮ ਕਰ ਲੈ ਹਉਮੈ ਵੱਸ ਹੋ ਕੇ ਕਰ ਲੈ ਲੋਭ ਵੱਸ ਹੋ ਕੇ ਕਰ ਲੈ ਤੇਰੀਆਂ ਲੋੜਾਂ ਨਹੀਂ ਸਨ ਪਰ ਵਿਕਾਰਾਂ ਦੇ ਵੱਸ ਹੋ ਕੇ ਤੂੰ ਕੰਮ ਇਹਦਾ ਮਤਲਬ ਤੂੰ ਉਹਨਾਂ ਦਾ ਡੰਨ ਉਹਨਾਂ ਦੀ ਵਿਗਾਰ ਕਰਨ ਵਾਸਤੇ ਰੱਖਿਆ ਵੀ ਕ੍ਰੋਧ ਦੇ ਵੱਸ ਆਹ ਕੰਮ ਕਰ ਲਿਆ ਨਫਾ ਨੁਕਸਾਨ ਨਹੀਂ ਵੇਖਿਆ ਲੋਭ ਵੱਸ ਕਰ ਲਿਆ ਚਸਕਿਆਂ ਵੱਸ ਕਰ ਲਿਆ ਤੈਨੂੰ ਕਿੰਨਾ ਕੁ ਚਾਹੀਦਾ ਸੀ ਵਰਤਣ ਵਾਸਤੇ ਪਰ ਬੇਈਮਾਨੀ ਕੀਤੀ ਵਿਕਾਰਾਂ ਵੱਸ ਹੋ ਕੇ ਜਮ ਦੂਤਨ ਡੰਨ ਮਿਰਤ ਮਰਿਓ ਹੈ ਤੂੰ ਆਪਣੀ ਮੌਤ ਤੇ ਆਪੇ ਹੀ ਮਰ ਜਾਂਦਾ ਆਤਮਕ ਮੌਤ ਆਪ ਹੀ ਸੇੜਦਾ ਆਪ ਹੀ ਉਹਦੇ ਵਿੱਚ ਮਰ ਜਾਂਦਾ ਖਤਮ ਹੋ ਜਾਂਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੁਬਾਰਕ ਬਾਣੀ ਦੇ ਵਿੱਚ ਇਹ ਸ਼ਬਦ ਵਰਤਿਆ ਗਿਆ ਹੈ ਕਿੱਡੀ ਵੱਡੀ ਗੱਲ ਕਹੀ ਭਗਤ ਸ਼ੇਖ ਫਰੀਦ ਸਾਹਿਬ ਜੀ ਨੇ ਉਹ ਕਹਿੰਦੇ ਨੇ ਫਰੀਦਾ ਜਿੱਤ ਤਨ ਬਿਰੋ ਨਾ ਉਪਜੈ ਬਿਰਾ ਦਾ ਅਰਥ ਹੁੰਦਾ ਵਿਛੋੜੇ ਦਾ ਸਲ ਵੀ ਬੰਦਾ ਸੱਚ ਤੋਂ ਦੂਰੀ ਬਣਾ ਕੇ ਰੱਬ ਤੋਂ ਭਗਵਾਨ ਅੱਲਾ ਤੋਂ ਖੁਦਾ ਤੋਂ ਦੂਰੀ ਬਣਾ ਕੇ ਬੈਠਾ ਮਹਿਸੂਸ ਹੀ ਨਹੀਂ ਹੁੰਦਾ ਵੀ ਮੈਂ ਵਿਛੜ ਗਿਆ ਕਹਿੰਦੇ ਜੇ ਨਹੀਂ ਨਾ ਹੁੰਦਾ ਤੇ ਸਮਝੋ ਇਹ ਤਾਂ ਮਰ ਗਿਆ ਤਾਂ ਮਹਿਸੂਸ ਹੀ ਨਹੀਂ ਹੁੰਦਾ ਕਿ ਤਾਂ ਅੰਦਰੋਂ ਡੈਡ ਏ ਫਰੀਦਾ ਜਿੱਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਣ ਉਹਨੂੰ ਮ੍ਰਿਤਕ ਸਮਝ ਮਰੇ ਮਰੇ ਨੂੰ ਕੀ ਮਹਿਸੂਸ ਹੋਣਾ ਨਾ ਗਰਮੀ ਨਾ ਸਰਦੀ ਨਾ ਉਸਤਤ ਨਾ ਨਿੰਦਾ ਕੱਖ ਵੀ ਨਹੀਂ ਨਾ ਦੁਰਗੰਧ ਨਾ ਸੁਗੰਧ ਹਜ਼ੂਰ ਕਹਿੰਦੇ ਅੰਦਰੋਂ ਮਰ ਗਿਆ ਇਸੇ ਕਰਕੇ ਤੈਨੂੰ ਮਹਿਸੂਸ ਨਹੀਂ ਹੁੰਦੀ ਕੋਈ ਗੱਲ ਰੱਬ ਵਾਲੇ ਪਾਸੇ ਦੀ ਧਰਮ ਵਾਲੇ ਪਾਸੇ ਇਹਦੇ ਮਨ ਤੇ ਅਸਰ ਨਹੀਂ ਕਰਦੀ ਕਿਉਂਕਿ ਇੰਨਾ ਇਹਨੇ ਸਫ਼ਰ ਕਰ ਲਿਆ ਮਾੜੇ ਪਾਸੇ ਹੁਣ ਇਹਨੂੰ ਚੰਗੀ ਚੀਜ਼ ਪਾਉਂਦੀ ਕੋਈ ਨਹੀਂ ਗੁਰੂ ਮਹਾਰਾਜ ਕਹਿੰਦੇ ਨੇ ਅਨਕ ਜੋਨ ਸੰਕਟ ਨਰਕ ਪੁੰਚਤ ਅਨੇਕਾਂ ਜੋਨਾਂ ਦੇ ਅਨੇਕਾਂ ਬਿਰਤੀਆਂ ਦੇ ਤੇਰੇ ਗਲ ਸੰਕਟ ਦੁੱਖ ਪੈ ਜਾਂਦੇ ਨੇ ਅਨੇਕਾਂ ਬਿਰਤੀਆਂ ਨੂੰ ਭੋਗਦਾ ਤੂੰ ਅਨੇਕਾਂ ਬੇ ਗੁਰਮੰਤਰਹੀਣ ਸੁਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਸ਼ਟਨ ਹੈ ਕੂਕਰੈ ਸੂਕਰੈ ਗਰਦ ਬਹਿ ਕਾਕੈ ਸਰਪਨੈ ਤੁਲ ਤੁਲ ਦਾ ਅਰਥ ਹੁੰਦਾ ਬਰਾਬਰ ਖਲਹ ਮੂਰਖ ਹਜ਼ੂਰ ਆਖਦੇ ਨੇ ਨਰਕ ਪੁੰਚਤ ਨਰਕ ਭੋਗਦਾ ਹੈ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਾ ਮਾਸਾ ਹੈ ਵਿਕਾਰੀ ਨਰਕਾਂ ਚ ਡਿੱਗਦਾ, ਇਕ ਨਰਕ ਚੋਂ ਨਿਕਲਦਾ ਦੂਜੇ ਚ ਡਿੱਗਦਾ, ਦੂਜੇ ਚੋਂ ਨਿਕਲਦਾ ਤੀਜੇ, ਸਾਰੀ ਜ਼ਿੰਦਗੀ ਮਾਨਸਿਕ ਨਰਕਾਂ ਦੇ ਵਿਚ ਬਤੀਤ ਕਰ ਦਿੰਦਾ। ਸਾਸਨ ਦੁੱਖ ਗਰਤ ਗਰਿਓ ਹੈ, ਸਾਸਨ ਦੁੱਖ ਦਾ ਅਰਥ ਹੈ ਜਮ ਦੂਤਾਂ ਦੀ ਮਾਰ ਸਹਿੰਦਾ, ਆਤਮਕ ਮੌਤ ਸਹਿੰਦਾ ਹੈ। ਵਿਕਾਰਾਂ ਦੇ ਚਸਕੇ ਭੋਗਦਿਆਂ ਭੋਗਦਿਆਂ ਗੁਣ ਅੰਦਰੋਂ ਮਰ ਜਾਂਦੇ ਨੇ, ਹਰ ਵਿਸਰਤ ਤੇਰੇ ਗੁਣ ਗਲਿਆ, ਵਿਕਾਰਾਂ ਦੇ ਢਹੇ ਚੜਿਆ, ਆਤਮਕ ਮੌਤ ਵੀ ਛੇੜਦਾ, ਅਗਲੇ ਜਹਾਨ ਦੇ ਦੁੱਖ ਵੀ ਉਠਾਉਂਦਾ, ਕਿਉਂਕਿ ਉਹ ਇਹਦੇ ਮਨ ਅੰਦਰ ਟਿੱਕੀ ਹਾਏ ਹੁਣ ਸਜ਼ਾ ਮਿਲੇਗੀ, ਪਛਤਾਵੇ ਵਿਚ ਰਹਿੰਦਾ ਨਾ। ਗੁਰੂ ਮਹਾਰਾਜ ਕਹਿੰਦੇ ਨੇ ਗਰਤ ਕਰਿਓ, ਗਰਤ ਦਾ ਅਰਥ ਹੁੰਦਾ ਖੂਹ ਖਾਤੇ ਚ ਡਿੱਗਿਆ ਪਿਆ, ਜੀਵਨ ਨੂੰ ਖੂਹ ਚ ਸੁੱਟ ਲਿਆ, ਜੀਵਨ ਨੂੰ ਗਰਕ ਕਰ ਲਿਆ। ਹੁਣ ਇਹਦਾ ਹੱਲ ਕੀ ਹੈ? ਦਾਤਾਰ ਜੀ ਆਖਦੇ ਪ੍ਰੇਮ ਭਗਤ ਉਧਰੈ ਸੇ ਨਾਨਕ, ਹੇ ਨਾਨਕ ਅਕਾਲ ਪੁਰਖ ਵਾਹਿਗੁਰੂ ਦੇ ਗੁਣਾ ਨਾਲ ਪ੍ਰੇਮ ਕਰਕੇ, ਪ੍ਰੇਮ ਦਾ ਅਰਥ ਹੁੰਦਾ ਪਿਆਰ ਕਰਨਾ, ਪਿਆਰ ਦਾ ਅਰਥ ਹੈ ਆਪਾ ਭਾਵ ਗਵਾ ਕੇ ਉਹਦੇ ਮੁਤਾਬਕ ਜੀਣਾ ਸ਼ੁਰੂ ਕਰਨਾ, ਇਹਨੂੰ ਪ੍ਰੇਮ ਕਹਿੰਦੇ ਨੇ। ਪ੍ਰੇਮ ਦਾ ਅਰਥ ਹੁੰਦਾ ਤਿਆਗ ਕਰਨ ਲਈ ਤਿਆਰ ਰਹਿਣਾ, ਕੁਰਬਾਨੀ ਕਰਨ ਲਈ ਤਿਆਰ ਰਹਿਣਾ, ਆਪਣੇ ਪਿਆਰੇ ਦੇ ਮੁਤਾਬਕ ਆਪਣੇ ਆਪ ਨੂੰ ਤਬਦੀਲ ਕਰਨਾ, ਆਪਣਾ ਸੁਭਾਅ, ਆਪਣੀ ਆਦਤ, ਆਪਣੇ ਅੰਦਰ ਦੇ ਖਿਆਲ ਛੱਡਣ ਵਾਸਤੇ ਰਾਜ਼ੀ ਹੋ ਜਾਣਾ, ਇਹ ਪਿਆਰ ਦੀ ਪਰਿਭਾਸ਼ਾ ਹੈ। ਗੁਰੂ ਕਹਿੰਦੇ ਨੇ ਪ੍ਰੇਮ ਭਗਤ, ਪ੍ਰੇਮ ਰੂਪੀ ਭਗਤੀ ਕਰ, ਭਾਵ ਆਪਣੇ ਸੁਭਾਅ, ਆਪਣੇ ਖਿਆਲ, ਆਪਣੇ ਵਿਚਾਰ, ਆਪਣੇ ਕਰਮ ਤਬਦੀਲ ਕਰਨ ਲਈ ਪਿਆਰੇ ਦੇ ਮੁਤਾਬਕ ਰਜ਼ਾਮੰਦ ਹੋ, ਆਪਣੇ ਆਪ ਨੂੰ ਤਿਆਰ ਕਰ। ਪ੍ਰੇਮ ਭਗਤ ਉਧਰੈ ਸੇ, ਉਹ ਉਧਰ ਜਾਂਦੇ ਹਨ, ਬਚ ਜਾਂਦੇ ਹਨ ਉਹ ਜੀਵ ਜਿਹੜੇ ਪ੍ਰੇਮ ਭਗਤ ਰੱਬ ਦੇ ਗੁਣਾ ਨਾਲ ਪਿਆਰ, ਗੁਰੂ ਦੇ ਉਪਦੇਸ਼ ਨਾਲ ਸਨੇਹ ਕਰਕੇ ਆਪਣੇ ਆਪ ਨੂੰ ਉਹਦੇ ਮੁਤਾਬਕ ਢਾਲਣ ਦਾ ਯਤਨ ਕਰਦੇ ਨੇ। ਨਾਨਕ, ਹੇ ਨਾਨਕ ਕਰ ਕਿਰਪਾ, ਸੰਤ ਆਪ ਕਰਿਓ ਹੈ, ਕਿਰਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਉੱਚੀ ਆਤਮਕ ਅਵਸਥਾ, ਸੰਤ ਤਾਈ ਦਾ ਜੀਵਨ ਬਖਸ਼ਿਸ਼ ਕਰਦਾ ਹੈ, ਜਿਹੜੇ ਇਸ ਪ੍ਰੇਮ ਭਗਤ ਦੇ ਰਾਹ ਦੇ ਪਾਂਧੀ ਬਣਦੇ ਹਨ। ਹਜ਼ੂਰ ਰਹਿਮਤ ਕਿਰਪਾ ਬਖਸ਼ਿਸ਼ ਕਰਨ, ਅਸੀਂ ਸਾਰੇ ਹਜ਼ੂਰ ਦੇ ਇਸ ਮੁਬਾਰਕ ਉਪਦੇਸ਼ ਨੂੰ ਕਮਾ ਸਕੀਏ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼